ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਟੋਡੀ ਮਹੱਲਾ ਪੰਜਵਾ, ਗਰਭ ਗਹਿਲੜੋ ਮੂੜੜੋ ਹੀਓ ਰੇ, ਹੀਓ ਮਹਾਰਾਜ ਰੀ ਮਾਇਓ, ਡੀਹਰ ਨਿਆਈ ਮੋਹਿ ਫਾਕਿਓ ਰੇ, ਗਰਭ ਗਹਿਲੜੋ ਮੂੜੜੋ ਹੀਓ ਰੇ, ਹੀਓ ਮਹਾਰਾਜ ਰੀ ਮਾਇਓ, ਡੀਹਰ ਨਿਆਈ ਮੋਹਿ ਫਾਕਿਓ ਰੇ, ਰਹਾਉ ਘਣੋ 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 ਸਦ ਲੋੜਾ, ਬਿਨ ਲਹਿਣੇ ਕਾਠਾ ਪਾਇਓ ਰੇ, ਮਹਾਰਾਜ ਰੋਗਾਥ ਵਾਹੂ ਸਿਉ ਲੁਬੜਿਓ, ਨਿਹ ਭਾਗੜੋ ਪਾਹੀ ਸੰਜੋਯੋ ਰੇ, ਸੁਣ ਮਨ ਸੀਖ ਸਾਧੂ ਜਨ ਸਗਲੋ, ਥਾਰੇ ਸਗਲੇ ਪ੍ਰਾਸ਼ਤ ਮਿਟਿਓ ਰੇ, ਜਾ ਕੋ ਲਹਿਣੋ ਮਹਾਰਾਜ ਰੇ ਗਾਠੜਿਓ, ਜਨ ਨਾਨਕ ਗਰਭਾਸ ਨਾ ਪਾਉੜਿਓ ਰੇ, ਸੁਣ ਮਨ ਸੀਖ ਸਾਧੂ ਜਨ ਸਗਲੋ, ਥਾਰੇ ਸਗਲੇ ਪ੍ਰਾਸ਼ਤ ਮਿਟਿਓ ਰੇ, ਜਾ ਕੋ ਲਹਿਣੋ ਮਹਾਰਾਜ ਰੀ ਗਾਠੜਿਓ, ਜਨ ਨਾਨਕ ਗਰਭਾਸ ਨਾ ਪਾਉੜਿਓ ਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਨ ਯੋਗ ਜੁਗੋ ਜੁਗ ਟਲ ਚਵਰ ਸ਼ਤਰ ਤਖ ਦੇ ਮਾਲਿਕ, ਦਇਆ ਸਿੰਧ ਕਿਰਪਾ ਨਿਧ ਗੁਰਤਾ ਗੱਦੀ ਤੇ ਵਿਰਾਜਮਾਨ ਸਤਿਗੁਰੂ, ਧੰਨ ਧੰਨ ਆਦਿ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਰਵਤਰ ਮਾਈ ਭਾਈ ਬਹੁਤ ਵੱਡਿਆਂ ਭਾਗਾਂ ਵਾਲੇ ਹੋ, ਜਿਨ੍ਹਾਂ ਉੱਤੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਕਨੇਰੀ ਨਦਰ ਕਰਕੇ ਜਿੱਥੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਜੀ ਦੇ ਦਰਸ਼ਨ ਔਰ ਅੰਮ੍ਰਿਤ ਸਰੋਵਰ ਦੇ ਇਸ਼ਨਾਨ ਬਖਸ਼ਿਸ਼ ਕੀਤੇ ਹਨ, ਉੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜੋ ਅੰਮ੍ਰਿਤ ਵੇਲੇ ਸਮੁੱਚੀ ਮਾਨਵਤਾ ਦੇ ਕਲਿਆਣ ਹਿੱਤ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਤੋਂ ਮੁੱਖ ਵਾਕ ਦੀ ਬਖਸ਼ਿਸ਼ ਕੀਤੀ ਹੈ, ਇਸ ਪਾਵਨ ਪਵਿੱਤਰ ਸ਼ਬਦ ਦੀ ਵਿਚਾਰ ਕਰਨ ਵਾਸਤੇ ਆਪਾਂ ਸਾਰੇ ਹੀ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜੁੜ ਬੈਠੇ ਹਾਂ। ਸਭ ਤੋਂ ਪਹਿਲਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ ਕੋਟਾਨ ਕੋਟ ਸ਼ੁਕਰ ਸ਼ੁਕਰ ਸ਼ੁਕਰਾਨਾ ਹੈ ਜੋ ਪਾਤਸ਼ਾਹ ਜੀ ਨੇ ਤਰੁੱਟ ਕੇ ਆਪਾਂ ਸਾਰਿਆਂ ਨੂੰ ਆਪਣੀ ਗੋਦੀ ਵਿੱਚ ਬਿਠਾਇਆ। ਅੱਜ ਦਾ ਪਾਵਨ ਪਵਿੱਤਰ ਸ਼ਬਦ ਟੋਡੀ ਰਾਗ ਅੰਦਰ ਪੰਚਮ ਪਾਤਸ਼ਾਹ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦਾ ਉਚਾਰਨ ਕੀਤਾ ਹੋਇਆ। ਪਾਤਸ਼ਾਹ ਜੀ ਗਰਭ ਹੰਕਾਰ ਵਿੱਚ ਗਰਸੇ ਹੋਏ ਇਸ ਹਿਰਦੇ ਦੀ ਗਾਫਲ ਮਨੁੱਖ ਦੀ ਅਵਸਥਾ ਦੀ ਗੱਲ ਕਰ ਰਹੇ ਹਨ ਕਿ ਭਾਈ ਜਦੋਂ ਮਨ ਹਿਰਦਾ ਗਰਭ ਵਿੱਚ ਹੰਕਾਰ ਵਿੱਚ ਉਸ ਅਵਸਥਾ ਵਿੱਚ ਚਲਾ ਜਾਏ, ਬੁੱਧ ਜਿਹੜੀ ਹੈ ਉਹ ਅਹੰਗ ਬੁੱਧ ਬਣ ਜਾਏ, ਉਦੋਂ ਮਨੁੱਖ ਨੂੰ ਕੀ ਮਹਿਸੂਸ ਹੁੰਦਾ, ਉਹ ਮਨੁੱਖ ਕੀ ਕੁਝ ਕਰਦਾ ਹੈ। ਔਰ ਫਿਰ ਪਾਤਸ਼ਾਹ ਜੀ ਅਸਲੀਅਤ ਸਮਝਾਉਂਦੇ ਹਨ। ਆਓ ਸਤਿਗੁਰ ਜੀ ਦੇ ਸਪਾਵਨ ਪਵਿੱਤਰ ਸ਼ਬਦ ਦੀ ਵਿਚਾਰ ਨਾਲ ਜੁੜੀਏ। ਇੱਕ ਵਾਰ ਸਾਰੀ ਸੰਗਤ ਕਰੋ ਕਿਰਪਾਲਤਾ, ਬਖਸ਼ੋ ਅਸੀਸ, ਲਵਾਓ ਹਾਜ਼ਰੀ, ਦੋਵੇਂ ਹੱਥ ਜੋੜ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੂੰ ਸੀਸ ਝੁਕਾ ਕੇ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਾਰ ਤਰ੍ਹਾਂ ਦੀ ਬੁੱਧ ਦਾ ਜ਼ਿਕਰ ਜਿਹੜਾ ਹੈ ਉਹ ਤੁਹਾਨੂੰ ਪੜ੍ਹਨ ਵਾਸਤੇ ਮਿਲੇਗਾ। ਉਹਦੀਆਂ ਅੱਗੇ ਤੋਂ ਅੱਗੇ ਹੋਰ ਅਵਸਥਾਵਾਂ ਨੇ, ਹੋਰ ਰੂਪ ਨੇ। ਔਰ ਸਾਧ ਸੰਗਤ ਉਹਨਾਂ ਵਿੱਚ ਇੱਕ ਜਿਹੜੀ ਗੁਰੂ ਵੱਲੋਂ ਬਖਸ਼ਿਸ਼ ਹੁੰਦੀ ਬੁੱਧ ਹੈ, ਉਹਨੂੰ ਪਾਤਸ਼ਾਹ ਦੀ ਬਾਣੀ ਵਿੱਚ ਕਿਹਾ ਵਿਵੇਕ ਬੁੱਧ। ਜਿਹੜੀ ਸੰਸਾਰ ਦੀ ਮੂੜ ਮੱਤ ਤੋਂ ਪੈਦਾ ਹੁੰਦੀ ਹੈ, ਜਿਹਦੇ ਬਾਰੇ ਅੱਜ ਮਹਾਰਾਜ ਜੀ ਸਮਝਾ ਰਹੇ ਹਨ, ਉਹਨੂੰ ਕਹਿੰਦੇ ਨੇ ਅਹੰਗ ਮੱਤ, ਅਹੰਗ ਬੁੱਧ। ਔਰ ਉਸ ਤੋਂ ਬਾਅਦ ਅੱਗੇ ਹੈ ਇੱਕ ਚੰਚਲ ਬੁੱਧ, ਇੱਕ ਚਪਲ ਬੁੱਧ ਹੈ ਜਿਹੜੀ ਬਹੁਤ ਚੰਚਲ ਹੈ, ਚਤੁਰ ਹੈ। ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਪਾਤਸ਼ਾਹ ਨੇ ਇਹਨਾਂ ਬਾਰੇ ਜ਼ਿਕਰ ਕੀਤਾ ਹੈ। ਇੱਕ ਸ਼ਬਦ ਦੀ ਆਰੰਭਤਾ ਵਿੱਚ ਹੀ ਦੋ ਤਰ੍ਹਾਂ ਦੀ ਬੁੱਧ ਦਾ ਜ਼ਿਕਰ ਆਇਆ। ਸ਼ਬਦ ਤੁਹਾਨੂੰ ਯਾਦ ਹੈ, ਬੁੱਧ ਤੱਕ ਕੋਈ ਚੀਜ਼ਾਂ ਕਿਵੇਂ ਪਹੁੰਚਦੀਆਂ ਨੇ, ਇਹ ਵੀ ਆਪਾਂ 2 ਮਿੰਟ ਲਈ ਵਿਚਾਰਨਾ ਹੈ। ਸ਼ਬਦ ਸ਼ੁਰੂ ਹੁੰਦਾ ਪਾਠ ਪੜ੍ਹਿਓ, ਅਰ ਵੇਦ ਵਿਚਾਰਿਓ, ਨਿਵਲ ਭੁਯੰਗਮ ਸੱਧੇ, ਪੰਚ ਜਨਾ ਸਿਓ ਸੰਗ ਨਾ ਛੁਟਕਿਓ। ਅੱਗੇ ਸ਼ਬਦ ਆਇਆ ਅਧਿਕ ਅਹੰ ਬੁੱਧ ਵੱਧੇ। ਭਾਈ ਇਹ ਧਾਰਮਿਕ ਕਰਮ ਕਰਨ ਦੇ ਨਾਲ ਕੀ ਹੋਇਆ, ਫਿਰ ਵੀ ਪੰਜਾਂ ਤੋਂ ਛੁਟਕਾਰਾ ਨਹੀਂ ਹੋਇਆ। ਬੁੱਧ ਜਿਹੜੀ ਸੀ ਉਹ ਹੋਰ ਜ਼ਿਆਦਾ, ਅਧਿਕ ਦਾ ਅਰਥ ਜ਼ਿਆਦਾ, ਹੋਰ ਜ਼ਿਆਦਾ ਅਹੰਗ ਵਿੱਚ ਚਲੀ ਗਈ। ਕਿਉਂ? ਮੈਨੂੰ ਸਭ ਕੁਝ ਪਤਾ ਹੈ, ਮੈਨੂੰ ਸਭ ਕੁਝ ਆਉਂਦਾ, ਮੈਂ ਸਭ ਕੁਝ ਪੜ੍ਹਿਆ ਹੈ। ਔਰ ਸਾਧ ਸੰਗਤ ਤੇ ਸੱਚਾਈ ਹੈ, ਪਾਣੀ ਦੇ ਵਿੱਚ ਹੀ ਬੇੜੀ ਤਰਦੀ ਹੈ, ਪਾਣੀ ਵਿੱਚ ਹੀ ਡੁੱਬਦੀ ਹੈ। ਗਿਆਨ ਨਾਲ ਹੀ ਮਨੁੱਖ ਪਾਰ ਲੰਘਦਾ, ਜਦੋਂ ਗਿਆਨ ਦਾ ਹੰਕਾਰ ਹੋ ਜਾਏ ਉਹ ਗਿਆਨ ਹੀ ਬੰਦੇ ਨੂੰ ਡੋਬ ਦਿੰਦਾ। ਪਾਣੀ ਨਾਲ ਹੀ ਖੇਤੀ ਹਰੀ ਭਰੀ ਹੁੰਦੀ ਹੈ, ਸੁੱਕੀ ਖੇਤੀ ਪਾਣੀ ਨਾਲ ਹਰੀ ਭਰੀ ਹੋ ਸਕਦੀ ਹੈ, ਫਲ ਦੇ ਸਕਦੀ ਹੈ, ਪਰ ਜੇ ਉਹ ਹਰੀ ਭਰੀ ਖੇਤੀ ਪਾਣੀ ਨਾਲ ਹੀ ਮਰ ਜਾਏ ਫਿਰ ਨਹੀਂ ਉਹਨੂੰ ਕੋਈ ਹਰਿਆ ਕਰ ਸਕਦਾ। ਜਦੋਂ ਹੜ੍ਹ ਨਾਲ ਖੇਤੀ ਮਰ ਜਾਂਦੀ ਹੈ ਉਦੋਂ ਸਾਧ ਸੰਗਤ ਤੋਂ ਉਹਨੂੰ ਫਿਰ ਹਰਿਆ ਨਹੀਂ ਕੋਈ ਕਰ ਸਕਦਾ। ਇੱਦਾਂ ਗਿਆਨ ਦੇ ਨਾਲ ਅਗਿਆਨਤਾ ਦੂਰ ਹੁੰਦੀ ਹੈ, ਪਰ ਜੇ ਗਿਆਨ ਦਾ ਹੀ ਹਨੇਰਾ ਫੈਲ ਜਾਏ, ਗਿਆਨ ਦਾ ਹੀ ਅਹੰਗ ਬੁੱਧ ਪੈਦਾ ਹੋ ਜਾਏ, ਫਿਰ ਉਹ ਅਗਿਆਨਤਾ ਜਿਹੜੀ ਹੈ ਗਿਆਨ ਵਾਲੀ ਉਹਨੂੰ ਬਹੁਤ ਗਹਿਰੀ ਖਾਈ ਵਿੱਚ ਲੈ ਜਾਂਦੀ। ਅਧਿਕ ਅਹੰ ਬੁੱਧ ਵੱਧੇ। ਅਗਲੀ ਪੰਕਤੀ ਵਿੱਚ ਫਿਰ ਮੰਗਿਆ ਗਿਆ, ਪਿਆਰੇ ਇਨ ਵਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ, ਅਰਦਾਸ ਕੀਤੀ ਹਾਰ ਭਰਿਓ ਸਵਾਮੀ ਕੇ ਦੁਆਰੇ, ਦੀਜੇ ਬੁੱਧ ਵਿਵੇਕਾ। ਇੱਕ ਅਹੰਗ ਬੁੱਧ, ਇੱਕ ਵਿਵੇਕ ਬੁੱਧ। ਵਿਵੇਕ ਬੁੱਧ ਦੇ ਅਰਥ ਵਿਦਵਾਨਾਂ ਨੇ ਕੀਤੇ ਨੇ ਜਿਹੜੀ ਦੁਵੈਸ਼ ਤੋਂ ਇੱਕ ਵਿੱਚ ਲੈ ਆ ਜਾਏ। ਵੇਦ ਅਰਥ ਹੁੰਦਾ 2, ਅਲਫ ਵੇ ਗੇ ਤੇ, ਇਹ ਉਰਦੂ ਦੀ ਗਿਣਤੀ ਹੈ। ਵੇਦ ਅਰਥ ਹੈ 2, ਜਦੋਂ ਦੁਵੈਸ਼ ਤੋਂ ਇੱਕ ਹੋਣ ਲੱਗ ਜਾਏ, ਭਾਵ ਦੁਬਧਾਂ ਦੇ ਵਿੱਚੋਂ ਇੱਕ ਸੋਚਣ ਲੱਗ ਜਾਏ ਬੁੱਧ, ਉਹਨੂੰ ਕਹਿੰਦੇ ਵਿਵੇਕ ਬੁੱਧ। ਸਤਸੰਗਤ ਇਹ ਹੁਣ ਬੁੱਧੀ ਵਿੱਚ ਸੰਸਾਰ ਵਿੱਚੋਂ ਚੀਜ਼ਾਂ ਜਾਂਦੀਆਂ ਕਿਵੇਂ ਨੇ? ਪਹਿਲਾਂ ਜਿਹੜਾ ਬੋਡੀ ਦਾ ਸਟਰਕਚਰ ਰੱਬ ਨੇ ਬਣਾਇਆ ਨਾ, ਇਹਦੇ ਵਿੱਚ ਇੰਦਰੇ ਲਾਏ ਨੇ, ਗਿਆਨ ਇੰਦਰੇ, ਕਰਮ ਇੰਦਰੇ। ਤੁਸੀਂ ਵੇਖੋਗੇ ਹੱਥ ਉੱਤੇ ਕੋਈ ਸਬਜ਼ੀ ਭਾਜੀ ਖੀਰ ਪਾਓ, ਉਹ ਤੁਹਾਨੂੰ ਕਦੇ ਵੀ ਇਸ ਗੱਲ ਦਾ ਗਿਆਨ ਨਹੀਂ ਦੇਗੀ ਵੀ ਖੀਰ ਮਿੱਠੀ ਹੈ ਸਬਜ਼ੀ ਵਿੱਚ ਮਿਰਚ ਜ਼ਿਆਦਾ, ਨਮਕ ਘੱਟ ਹੈ, ਹੱਥ ਨਹੀਂ ਕਦੇ ਦੱਸੇਗਾ। ਕੌਣ ਦੱਸਦਾ? ਜਦੋਂ ਉਹ ਚੀਜ਼ ਜੀਵ ਉੱਤੇ ਰੱਖੋਗੇ। ਜੀਵ ਇੱਕ ਗਿਆਨ ਇੰਦਰ ਹੈ ਔਰ ਨਾਲ ਦੀ ਨਾਲ ਕਰਮ ਇੰਦਰ ਹੈ, ਬੋਲਦਾ ਵੀ ਹੈ, ਇਹਦੇ ਨਾਲ ਬੋਲਿਆ ਵੀ ਜਾਂਦਾ, ਪਰ ਇਹ ਗਿਆਨ ਵੀ ਦਿੰਦਾ ਕਿ ਇਹ ਚੀਜ਼ ਕੌੜੀ ਹੈ, ਮਿੱਠੀ ਹੈ। ਅੱਛਾ, ਹੁਣ ਜੀਵ ਨੂੰ ਮਹਿਸੂਸ ਹੋਇਆ ਅਤੇ ਉਹਨੇ ਅੱਗੇ ਕਨਵੇ ਕਿਹਨੂੰ ਕੀਤਾ? ਬੁੱਧ ਨੂੰ। ਜੀਵ ਤੋਂ ਉਹ ਮੈਸੇਜ ਸਿੱਧਾ ਬੁੱਧ ਵਿੱਚ ਗਿਆ। ਫਿਰ ਉਹ ਬੰਦਾ ਉਹਨੂੰ ਵਿਚਾਰ ਕਰਕੇ ਕਹਿੰਦਾ ਕੌੜੀ ਹੈ, ਫਿੱਕੀ ਹੈ, ਕੁਸੈਲੀ ਹੈ, ਮਿੱਠੀ ਨਹੀਂ ਹੈ। ਜੀਵ ਨੇ ਉਹਦਾ ਗਿਆਨ ਦਿੱਤਾ। ਇਸੇ ਤਰ੍ਹਾਂ ਅੱਖਾਂ ਜਿਹੜੀਆਂ ਨੇ ਉਹ ਸੰਸਾਰ ਨੂੰ ਪਹਿਲਾਂ ਵੇਖਦੀਆਂ ਨੇ, ਫਿਰ ਉਹ ਵੇਖੀਆਂ ਹੋਈਆਂ ਮੂਰਤਾਂ ਬੁੱਧ ਵਿੱਚ ਚਲੀਆਂ ਜਾਂਦੀਆਂ ਨੇ। ਜਦੋਂ ਉਹ ਬੁੱਧ ਵਿੱਚ ਸੁਰਤ ਦੇ ਰਾਹੀਂ ਜਾਂਦੀਆਂ ਨੇ, ਉਦੋਂ ਉਹਦੇ ਵਿੱਚ ਇੱਕ ਚੇਤਾ ਸ਼ਕਤੀ ਹੈ ਜਿੱਥੇ ਸਟੋਰ ਹੋ ਜਾਂਦੀਆਂ ਨੇ। ਬਹੁਤ ਵਾਰ ਤੁਹਾਡੇ ਨਾਲ ਇਹ ਹੋਏਗਾ, ਬਹੁਤ ਸਾਲਾਂ ਬਾਅਦ ਕੋਈ ਬੰਦਾ ਮਿਲਿਆ, ਤੁਸੀਂ ਵੇਖਿਆ, ਫਿਰ ਤੁਸੀਂ ਕਹੋਗੇ ਵੀ ਤੈਨੂੰ ਕਿਤੇ ਵੇਖਿਆ ਲੱਗਦਾ ਪਰ ਮੈਨੂੰ ਯਾਦ ਨਹੀਂ ਆ ਰਿਹਾ। ਇਹਦਾ ਮਤਲਬ ਉਹਦੀ ਸੂਰਤ ਜਿਹੜੀ ਹੈ ਉਹ ਅੱਖਾਂ ਰਾਹੀਂ ਮੂਰਤ ਅੰਦਰ ਉਤਰ ਗਈ ਹੈ। ਕਾਹਦੇ ਵਿੱਚ? ਬੁੱਧ ਵਿੱਚ। ਅੱਖਾਂ ਰਾਹੀਂ ਵੇਖ ਕੇ ਸੁਰਤ ਰਾਹੀਂ ਬੁੱਧ ਤੱਕ ਚਲੀ ਗਏ। ਪਾਤਸ਼ਾਹ ਨੇ ਕਿਹਾ ਭਾਈ ਇੱਦਾਂ ਬਹੁਤ ਸਾਰੀਆਂ ਚੀਜ਼ਾਂ ਵੇਖ ਕੇ ਸੁਰਤ ਰਾਹੀਂ, ਅੱਖਾਂ ਨਾਲ ਵੇਖੀਆਂ, ਸੁਰਤ ਰਾਹੀਂ ਬੁੱਧ ਤੱਕ ਚਲੀਆਂ ਗਈਆਂ। ਹੰਕਾਰ ਵੀ ਪੈਦਾ ਕਰਦੀਆਂ ਨੇ, ਵਿਕਾਰ ਵੀ ਪੈਦਾ ਕਰਦੀਆਂ ਨੇ। ਅੱਖਾਂ ਨਾਲ ਆਪਣੀ ਸੂਰਤ ਵੇਖੀ ਸ਼ੀਸ਼ੇ ਵਿੱਚ, ਸੁਰਤ ਰਾਹੀਂ ਬੁੱਧ ਤੱਕ ਚਲੀ ਗਈ ਔਰ ਬੁੱਧ ਨੂੰ ਹੰਕਾਰ ਹੋ ਗਿਆ ਵੀ ਮੈਂ ਤਾਂ ਬਹੁਤ ਸੋਹਣਾ, ਮੇਰੇ ਵਰਗਾ ਕੋਈ ਸੋਹਣਾ ਨਹੀਂ ਹੈ। ਉਹ ਅਹੰ ਅੰਦਰ ਪੈਦਾ ਹੋ ਗਿਆ, ਬੁੱਧ ਤੱਕ ਚਲਾ ਗਿਆ। ਇਸੇ ਲਈ ਜਦੋਂ ਆਪਾਂ ਪਹਿਲੀਆਂ ਕਲਾਸਾਂ ਵਿੱਚ ਸਕੂਲਾਂ ਵਿੱਚ ਪੜ੍ਹੇ ਉਦੋਂ ਵਿਧ ਸਨੈਪ ਅੱਖਾਂ ਨਾਲ ਵਿਖਾ ਕੇ ਅੱਖਰ ਚੇਤੇ ਕਰਾਏ ਗਏ। ਊੜਾ ਊਠ, ਐੜਾ ਅੰਬ, ਏ ਫਾਰ ਐਪਲ, ਵੀ ਫਾਰ ਬੈਟ, ਉਹ ਜਿਹੜੀਆਂ ਚੀਜ਼ਾਂ ਸੀ ਸਨੈਪ ਅੱਖਾਂ ਨੇ ਵੇਖੀਆਂ, ਅੱਖਰ ਅੰਦਰ ਉਤਰ ਗਏ, ਸੁਰਤ ਤੱਕ ਚਲੇ ਗਏ, ਬਾਅਦ ਵਿੱਚ ਉਹਨਾਂ ਦੀ ਜ਼ਰੂਰਤ ਨਹੀਂ ਪੈਂਦੀ। ਇੱਦਾਂ ਅੱਖਾਂ ਨਾਲ ਵੇਖ ਕੇ ਬਹੁਤ ਕੁਝ ਅੰਦਰ ਉਤਰਦਾ ਔਰ ਸਤਸੰਗਤ ਤੋਂ ਸੁਰਤੀ ਵਿੱਚ ਜਾ ਕੇ ਫਿਰ ਵਿਕਾਰ ਪੈਦਾ ਕਰਦੇ ਨੇ, ਹੰਕਾਰ ਪੈਦਾ ਕਰਦੇ ਨੇ। ਇਹਦੇ ਬਾਰੇ ਇੱਕ ਪ੍ਰਮਾਣ ਤੁਹਾਨੂੰ ਯਾਦ ਹੈ, ਬਾਣੀ ਵਿੱਚੋਂ ਪੜ੍ਹਿਓ। ਮਹਾਰਾਜ ਨੇ ਬਚਨ ਕਿਹਾ, ਕਹਿੰਦੇ ਫਰੀਦਾ ਅੱਖੀਂ ਲੋਇਣ, ਆ ਜਿਹੜੀਆਂ ਅੱਖਾਂ ਨੇ ਲੋਇਣ, ਇਹਨਾਂ ਨਾਲ ਕੀ ਵੇਖਿਆ? ਸੰਸਾਰ। ਜਿਨ੍ਹਾਂ ਅੱਖਾਂ ਦੇ ਨਾਲ ਦੁਨੀਆਂ ਵੇਖੀ ਔਰ ਅੱਖਾਂ ਨਾਲ ਵੇਖ ਕੇ ਆਪਣੇ ਆਪ ਨੂੰ ਫਿਰ ਵੇਖਿਆ, ਆਪਣੇ ਆਪ ਦਾ ਅਹੰਕਾਰ ਅੰਦਰ ਜਾਣ ਲੱਗ ਪਿਆ, ਫਿਰ ਚਿੱਤ ਵਿੱਚ ਇਹ ਆਉਣ ਲੱਗ ਪਿਆ ਵੀ ਮੇਰਾ ਚਿਹਰਾ ਬਹੁਤ ਸੋਹਣਾ, ਮੇਰੀਆਂ ਅੱਖਾਂ ਬਹੁਤ ਸੋਹਣੀਆਂ ਨੇ। ਔਰ ਸਤਸੰਗ, ਸਭ ਤੋਂ ਪਹਿਲਾਂ ਬੰਦੇ ਦੀਆਂ ਅੱਖਾਂ ਦੂਜੇ 'ਤੇ ਪ੍ਰਭਾਵ ਪਾਉਂਦੀਆਂ ਨੇ। ਬਾਬਾ ਫਰੀਦ ਸਾਹਿਬ ਨੇ ਕਿਹਾ ਅਹੰਕਾਰ ਪੈਦਾ ਹੋ ਗਿਆ, ਕਾਹਦੇ ਵਿੱਚ? ਬੁੱਧ ਵਿੱਚ। ਅਤੇ ਫਿਰ ਅੰਤ ਉਹਦਾ ਰਿਜ਼ਲਟ ਸੁਣਿਓ ਕੀ ਹੈ, ਅੱਖਾਂ ਉਹੀ ਹੁੰਦੀਆਂ ਨੇ। ਕਹਿੰਦੇ ਫਰੀਦਾ ਜਿਨ ਲੋਇਣ ਜਗ ਮੋਹਿਆ, ਸੇ ਲੋਇਣ ਮੈਂ ਡਿੱਠ, ਲੋਇਣ ਦਾ ਅਰਥ ਅੱਖਾਂ, ਕੱਜਲ ਰੇਖ ਨਾ ਸਹਿੰਦਿਆ, ਸੇ ਪੰਖੀ ਸੂਏ ਬਹਿਠ। ਇਹਨਾਂ ਅੱਖਾਂ ਵਿੱਚ ਕੱਜਲ ਦੀ ਰੇਖ ਨਹੀਂ ਸੀ ਸਹਿੰਦੀ, ਮਾੜਾ ਜਿਹਾ ਸੁਰਮਾ ਕਿਤੇ ਮੋਟਾ ਪੀਸਿਆ ਜਾਣ ਤਾਂ ਅੱਖਾਂ ਵਿੱਚ ਜ਼ਿਆਦਾ ਸੁਰਮਾ ਪੈ ਜਾਏ ਫਿਰ ਉਹਨਾਂ ਨੂੰ ਪਾਣੀ ਆ ਜਾਂਦਾ, ਮਾੜੀ ਜਿਹੀ ਰੇਖ ਨਹੀਂ ਸੀ ਸਹਿੰਦੀਆਂ। ਇੰਨੀਆਂ ਸੋਹਣੀਆਂ ਅੱਖਾਂ ਦਾ ਹੰਕਾਰ ਮਾਣ, ਪਰ ਜਦੋਂ ਇਹ ਸਰੀਰ ਮਰ ਜਾਂਦਾ ਇਹਨੂੰ ਦਫਨ ਕਰ ਦਿੰਦੇ ਨੇ, ਤਾਂ ਉਹਨੇ ਆਪਣੇ ਮਤ ਦੇ ਮੁਤਾਬਕ ਕਿਹਾ, ਕਹਿੰਦੇ ਭਾਈ ਹੁਣ ਉਹਦੇ ਵਿੱਚ ਆ ਕੇ ਪੰਛੀਆਂ ਨੇ ਆਲਣੇ ਬਣਾ ਲਏ, ਪੰਛੀਆਂ ਨੇ ਅੰਡੇ ਦੇਣੇ ਸ਼ੁਰੂ ਕਰ ਦਿੱਤੇ, ਉਹ ਅੱਖਾਂ ਕਿੱਧਰ ਗਈਆਂ ਜਿਹੜੀਆਂ ਬਹੁਤ ਸੋਹਣੀਆਂ ਸੀ? ਉਹ ਅੱਖਾਂ ਜਿਹੜੀਆਂ ਦੁਨੀਆਂ ਨੂੰ ਮੋਹ ਰਹੀਆਂ ਸੀ, ਜਿਨ੍ਹਾਂ ਨਾਲ ਤੂੰ ਦੁਨੀਆਂ ਵੇਖੀ, ਤੇਰੀਆਂ ਅੱਖਾਂ ਕਰਕੇ ਲੋਕ ਮੋਹੇ ਗਏ, ਇਹ ਬੰਦਾ ਬਹੁਤ ਸੋਹਣਾ। ਅੱਛਾ, ਇਕੱਲਾ ਅੱਖਾਂ ਦਾ ਇਸ਼ਾਰਾ ਨਹੀਂ ਦਿੱਤਾ, ਫਿਰ ਪਾਤਸ਼ਾਹ ਨੇ ਬਾਣੀ ਅੰਦਰ ਸਾਨੂੰ ਵੀ ਉਪਦੇਸ਼ ਦਿੱਤਾ, ਭਾਈ ਕਿਤੇ ਸਿਰ 'ਤੇ ਬੰਨੀ ਹੋਈ ਪੱਗ ਜਿਹੜਾ ਕੱਪੜਾ ਬੰਨਿਆ, ਜੇ ਕਿਤੇ ਕੱਪੜਾ ਵੀ ਹੰਕਾਰ ਦਾ ਸੂਤਰ ਬਣਦਾ ਤਾਂ ਵੀ। ਮਹਾਰਾਜ ਨੇ ਕਿਹਾ ਭਾਈ ਇਹਦਾ ਅਹੰਕਾਰ ਸੁਰਤ ਵਿੱਚ ਨਾ ਲੈ ਜਾਈ, ਅਹੰਗ ਬੁੱਧ ਵਿੱਚ ਨਾ ਚਲਾ ਜਾਈ, ਵੇਖੀ ਬਾਅਦ ਵਿੱਚ ਫਿਰ ਕੀ ਹੋਣਾ ਤੇਰ। ਇਹਦੇ ਬਾਰੇ ਇੱਕ ਪਾਤਸ਼ਾਹ ਨੇ ਸਲੋਕ ਕਿਹਾ, ਕਹਿੰਦੇ ਫਰੀਦਾ ਮੈਂ ਭੁਲਾਵਾ ਪੱਗ ਦਾ, ਜਿਹਨੂੰ ਯਾਦ ਹੈ ਨਾਲ ਪੜਿਆ ਕਰੋ, ਤੁਹਾਡੀ ਹਾਜ਼ਰੀ ਵੀ ਲੱਗਦੀ, ਯਾਦ ਵੀ ਰਹਿੰਦਾ। ਕਹਿੰਦੇ ਪੱਗ ਕਰਕੇ ਭੁੱਲ ਗਿਆ, ਮੈਂ ਤਾਂ ਬਹੁਤ ਸੋਹਣਾ, ਕਈਆਂ ਨੂੰ ਇਸ ਗੱਲ ਦਾ ਮਾਣ ਹੈ ਮੈਂ ਪੱਗ ਹੀ ਬਹੁਤ ਸੋਹਣੀ ਬੰਨਦਾ। ਫਰੀਦਾ ਮੈਂ ਭੁਲਾਵਾ ਪੱਗ ਦਾ, ਮਤ ਮੈਲੀ ਹੋਏ ਜਾਏ, ਗਹਿਲਾ ਰੂਹ ਨਾ ਜਾਣ। सिर भी मिट्टी खाए। इनू फिर महाराज ने एक बचन कह कहने जे सिर रच रच बांध तपाग सो सिर चुंज सवारे काग। ये चीज़ का महान अहंकार तेरी सुरत विच ना चला जाए, सुरत दे राही बुद्ध विच चला जाना। बुद्ध ने अहंग धारण कर लेने, हर चीज़ का हंकार होन लग पैना, हर चीज़ का तेरे अंदर माण पैदा होन लग पैना। पातशाह फिर की करना चाहिए, कहने भाई सुरत नाल जो कोई तू वेख रहे अखा नाल गुरु की संगत विच आ, साधु जनां की संगत कर, तैनू गुरु असलीयत दसेगा कि संसार की असलीयत की है। फिर तू इन्हां अखां करके इस चेहरे करके दुनिया विच हंकार नहीं करेगा, किसी गल का माण हंकार नहीं अंदर आएगा, हर चीज़ का शुकराना अंदर निरंकार पैदा होएगा, वाहिगुरु ये तू कृपा की है। अखां का माण नहीं होएगा, फिर अखां सोहणियां होणगियां पर तैनू गुरु का उपदेश याद होएगा। ये नित्रो मेरे हो हर तुम मैं जो तरी, हर मिन अवर ना देखो कोई, हर मिन अवर ना देखो कोई, नदरी हर ने हल्या ये विस संसार तुम देख दे, ये हर का रूप है। अखां ओयो ने गुरु ने तैनू जीवन दे देना। अच्छा एक चीज याद रखियो, जन्म मां प्यो तो संसार विच शरीर का मिलता है, जीवन मां प्यो नहीं देंदे, जीवन गुरु देंदे। अखां नाल सही वेखना है ये जीवन गुरु देगा। बोलन वाली जबान शरीर नाल मिल गई है, हुण ये जबान कौड़ा ना बोले, सच बोले, मिठा बोले, नाम जपे, ये जीवन गुरु ने देना, होर नहीं कितों मिलेगा। कन्न मिल गए ने शरीर नाल, मां प्यो तो जन्म मिले, ये कन्न सुन रहे ने, पर ये कन्न सही सुन लग जाण, बाणी सुन लग जाण, नाम सुन लग जाण, ये जीवन गुरु ने देना। इसलिए अज पातशाह ने बचन कहे, कहते भाई गर्व के अंदर अहंकार के अंदर ये जिहड़ा हीरा है, हिरदा जिहड़ा है, वह बुद्ध हंकार विच चली गई, गुरु को आके घड़िया जाता है, तिथे घड़ी है सुरत मत मन बुद्ध। इत्थे आके गुरु फिर मत मन नूं बुद्ध नूं घड़दा है, भाव उहदे विच जो दुनिया तो मिलता जां वेखदा उहदा हंकार नहीं फिर अंदर जाना। अज पातशाह की बख्शिश कर रहे ने, प्यार नाल पहली पंक्ति सरवण करो जी।
सतनाम श्री वाहेगुरु साहिब जी, टोडी महला पंजवा, गर्भ गहलड़ो मूरड़ो हियोरे।
कहिंदे गर्व भाव अहंकार ने होमे ने की कीता, गहलोड़ का अर्थ है पकड़ लिया, मूड़ो का अर्थ है अत का मूर्ख बंदा, उहदे विच भावरा हो गया, हीओ का अर्थ है हिरदा। कहिंदे गर्व अहंकार जिहड़ा उह हिरदे तक पहुँच गया, उहने इहनू पकड़िया होया। यह मनुख का हिरदा जिहड़ा है गर्व के अंदर होमे के अंदर गुलाम है, छोटी छोटी चीज़ का गर्व करदा है, शरीर का भी गर्व कर रहा है, धन दौलत मिल जाए उसका भी गर्व करता है। हंकार इनू इस चीज़ का भी हो जाता है, मेरा धर्म बहुत बड़ा। कई बंदे धार्मिक लोग भी हंकारी ने, किसी ने धर्म का राज स्थापित हो जाए उन्होंने हंकार हो जाता भी साढ़े जिहड़ा राजा है ना वह साढ़े धर्म का, इस चीज़ का भी हंकार हो जाता। पातशाह कहते भाई ये गर्व जिहड़ा है गुरु के ज्ञान तो बगैर बंदा गर्व का मूर्ख करके इहदा हिरदा जिहड़ा है वह गुलाम रहिंदा, उहदे विच पकड़िया रहिंदा। किस तरह गुलाम रहिंदा फिर पातशाह उदाहरण दिंदे हन,
हियो महाराज री मायो।
कहिंदे फिर उस महाराज भाव अकाल पुरख वाहिगुरु जी दे, उस अकाल पुरख वाहिगुरु जी की माया विच, मायो दा अर्थ माया, उहदी पैदा कीती हुई माया विच इहदा हिरदा हंकार करके गर्भ विच गुलाम रहिंदा है। किस तरह गुलाम रहिंदा है,
दीहर न्याए मोहे फाकियो रे।
दीहर कहिंदे ने मच्छी नूं, कहिंदे जिवें मच्छी जिहड़ी है भाई वह कुंडी विच इक लालच करके फसी हुई है, जदों शिकारी दे मच्छी पकड़न वाले दी कुंडी विचों मच्छी फस जांदी है उहदी गुलाम हो जांदी है, इदां फंकियो रे। भाव यह बंदे का मन जिहड़ा है वह होमे हंकार के अंदर गुलाम पकड़िया होया है, उहदा गुलाम हो गया, फसया होया, ये हुण गुरु की कृपा तो बगैर होमे तो नहीं छुट सकता। ਸਤ ਸੰਗਤ ਕਈ ਤਰ੍ਹਾਂ ਦਾ ਗਿਆਨ, ਗੁਰੂ ਦੇ ਗਿਆਨ ਨਾਲ ਹੰਕਾਰ ਦੂਰ ਹੁੰਦਾ, ਕਈ ਵਾਰ ਗਿਆਨ ਹੀ ਬੰਦੇ ਦਾ ਹੰਕਾਰ ਬਣ ਜਾਂਦਾ। ਇਹ ਵੀ ਚਿੱਤ ਵਿੱਚ ਰਹਿੰਦੇ ਵੀ ਅਸੀਂ ਤਾਂ ਬਹੁਤ ਵੱਡੇ ਵੱਡੇ ਇਕੱਠ ਵਿੱਚ ਕੀਰਤਨ ਕਥਾ ਕਰੀਦੇ, ਛੋਟੇ ਇਕੱਠ ਵਿੱਚ ਕਰ ਹੀ ਨਹੀਂ ਸਕਦੇ। ਇਹਦਾ ਵੀ ਕਈਆਂ ਨੂੰ ਹੰਕਾਰ ਹੋ ਜਾਂਦਾ ਵੀ ਮੈਂ ਤਾਂ ਥੋੜ੍ਹੇ ਬੰਦਿਆਂ 'ਚ। ਕਈ ਵਾਰ ਇਸ ਤਰ੍ਹਾਂ ਮੇਰੇ ਵੀ ਸੁਣਨ ਵਿੱਚ ਆਇਆ ਜੇ ਉੱਥੇ ਸੰਗਤ ਘੱਟ ਸੀ ਤਾਂ ਉਹ ਬੰਦੇ ਕਹਿੰਦੇ ਨਾ ਜੀ ਅਸੀਂ ਨਹੀਂ ਦੀਵਾਨ ਲਾਉਣਾ, ਪਹਿਲਾਂ ਸੰਗਤ ਇੰਨੀ ਹੋਣੀ ਚਾਹੀਦੀ। ਬੰਦਿਆਂ ਦੀ ਗਿਣਤੀ ਦਾ ਵੀ ਹੰਕਾਰ ਹੋ ਜਾਂਦਾ। ਪਾਤਸ਼ਾਹ ਨੇ ਬਚਨ ਕਹਿੰਦੇ ਭਾਈ ਇਹ ਹੰਕਾਰ ਵਿੱਚ ਬੰਦਾ ਐਂ ਰੱਬ ਦੀ ਮਾਇਆ 'ਚ ਫਸਿਆ ਹੋਇਆ ਜਿਵੇਂ ਮੱਛੀ ਕੁੰਡੀ 'ਚ ਫਸੀ ਹੋਈ ਹੈ। ਹੁਣ ਉਹ ਬੇਵੱਸ ਹੈ, ਗੁਲਾਮ ਹੈ, ਬਸ ਉਹ ਕੁੰਡੀ ਨਾਲ ਪਾਣੀ ਤੋਂ ਬਾਹਰ ਆਉਂਦਿਆਂ ਉਹਦੀ ਮੌਤ ਹੈ। ਜੇ ਉਹ ਕੁੰਡੀ ਤੋਂ ਨਾ ਛੁੱਟੀ ਉਹਦੀ ਮੌਤ ਹੋ ਜਾਏਗੀ। ਇੱਦਾਂ ਕੋਈ ਵੀ ਬੰਦਾ ਹੋਵੇ ਹੰਕਾਰ ਹੋਮੇ ਗਰਭ ਤੋਂ ਦੀ ਖੁਲਾਸੀ ਨਾ ਹੋਈ ਉਹ ਜਨਮ ਮਰਨ ਦੀ ਮੌਤ ਵਿੱਚ ਰਹੇਗਾ। ਜਮ ਜਮ ਮਰੇ ਮਰੇ ਫਿਰ ਜੰਮੇ, ਬਹੁਤ ਸਜਾਏ ਪਿਆ ਦੇਸ਼ ਲੰਮੇ। ਇੱਕ ਨੁਕਤਾ ਹੋਰ ਬਾਣੀ ਵਿੱਚੋਂ, ਕਾਮ ਕ੍ਰੋਧ ਲੋਭ ਮੋਹ ਇਹ ਚੀਜ਼ਾਂ ਦੇ ਗੁਲਾਮ ਬੰਦੇ ਮੁਕਤ ਹੋ ਸਕਦੇ ਨੇ। ਸੁਣਿਓ ਧਿਆਨ ਨਾਲ, ਕਾਮ ਕ੍ਰੋਧ ਲੋਭ ਮੋਹ ਇਹਦੇ ਵਿੱਚ ਫਸੇ ਹੋਏ ਬੰਦੇ ਮੁਕਤ ਹੋ ਸਕਦੇ ਨੇ, ਪਰ ਜੇ ਹੰਕਾਰ ਵਿੱਚ ਫਸ ਜਾਏ, ਜੇ ਗੁਰੂ ਕਿਰਪਾ ਕਰੇ ਤਾਂ ਮੁਕਤ ਹੁੰਦਾ, ਨਹੀਂ ਤਾਂ ਹੰਕਾਰ ਕਰਕੇ ਜਨਮ ਮਰਨਾ। ਜਦੋਂ ਪੰਜ ਵਿਕਾਰਾਂ ਦੀ ਵਿਆਖਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਆਈ ਉਦੋਂ ਸਿਰਫ ਹੰਕਾਰ ਦਾ ਨਾਮ ਮਹਾਰਾਜ ਨੇ ਲਿਆ। ਹੇ ਜਨਮ ਮਰਨ ਮੂਲੰ ਅਹੰਕਾਰੰ ਪਾਪਾਤਮ, ਕਹਿੰਦੇ ਤੇਰੇ ਜਨਮ ਤੇ ਮਰਨ ਦਾ ਕਾਰਨ ਹੰਕਾਰ ਹੈ ਇਕੱਲਾ। ਕੰਮੀ ਬੰਦੇ ਰੱਬ ਨੂੰ ਕਦੇ ਚੰਗੇ ਲੱਗ ਗਏ ਜਦੋਂ ਉਹਨਾਂ ਆਪਣੀ ਭੁੱਲ ਗਲਤੀ ਗੁਰੂ ਦੇ ਅੱਗੇ ਰੱਖ ਦਿੱਤੀ, ਆਪਣੇ ਕੀਤੇ ਗੁਨਾਹਾਂ ਦਾ ਪਛਤਾਵਾ ਕੀਤਾ, ਉਹ ਕੰਮੀ ਬੰਦੇ ਮੁਕਤ ਹੋ ਗਏ। ਜਿਹਨੂੰ ਲੋਕ ਪਾਪੀ ਕਹਿਣ ਲੱਗ ਪਏ ਸੀ ਉਹਨੂੰ ਇੱਕ ਖਿਨ ਵਿੱਚ ਰੱਬ ਨੇ ਨਿਸਤਾਰਾ ਕਰਤਾ। ਅਜਾਮਲ ਪਾਪੀ ਜਗ ਜਨ ਨੇ ਨਿਮਖ ਮਾਹੇ ਨਿਸਤਾਰਾ, ਉਹ ਗੁਰੂ ਤੋਂ ਬੇਮੁੱਖ ਵੀ ਹੈ, ਗੁਰੂ ਦਾ ਬਚਨ ਤੋੜਨ ਵਾਲਾ ਵੀ ਹੈ, ਗੁਰੂ ਨਾਲ ਉਹਨੇ ਝੂਠ ਵੀ ਬੋਲਿਆ, ਕੰਮੀ ਕਰਕੇ ਉਹ ਵੇਸ਼ਵਾ ਨੂੰ ਘਰ ਵੀ ਪਾ ਲੈਂਦਾ, ਵੇਸ਼ਵਾ ਕੰਮੀ ਹੈ। ਇੰਨੇ ਵਿਕਾਰ ਹੋਣ ਦੇ ਬਾਵਜੂਦ ਉਹ ਮੁਕਤ ਹੋ ਗਿਆ, ਪਰ ਜਦੋਂ ਪਾਤਸ਼ਾਹ ਨੇ ਹੰਕਾਰ ਦੀ ਗੱਲ ਕਹੀ ਉਦੋਂ ਇੱਕੋ ਚੀਜ਼ ਕਹੀ, ਰੱਬ ਨੂੰ ਹੰਕਾਰ ਨਹੀਂ ਚੰਗਾ ਲੱਗਦਾ। ਹਰ ਜੀਓ ਅਹੰਕਾਰ ਨਾ ਭਾਵੇਂ, ਵੇਦ ਕੁੱਕ ਸੁਣਾਵੇ, ਇਹ ਧਾਰਮਿਕ ਗ੍ਰੰਥ ਉੱਚੀ ਉੱਚੀ ਪੁਕਾਰ ਕੇ ਕਹਿੰਦੇ ਨੇ, ਉਹ ਭਾਈ ਰੱਬ ਨੂੰ ਹੰਕਾਰੀ ਬੰਦਾ ਨਹੀਂ ਪਰਵਾਨ। ਅੱਜ ਮਹਾਰਾਜ ਨੇ ਬਚਨ ਕਿਹਾ, ਕਹਿੰਦੇ ਮੱਛੀ ਦੀ ਨਿਆਈ ਉਹ ਜਿਵੇਂ ਫਾਂਸੀ ਜਾਂਦੀ ਹੈ ਕੁੰਡੀ ਵਿੱਚ, ਇੱਦਾਂ ਹੋਮੇ ਹੰਕਾਰ ਵਿੱਚ ਇਹਦਾ ਹਿਰਦਾ ਮੂਰਖ ਦਾ ਫਸਿਆ ਹੋਇਆ ਹੈ। ਸਤਿਗੁਰ ਜੀ ਹੁਣ ਵਿਸ਼ਰਾਮ ਦੇ ਕੇ ਬਖਸ਼ਿਸ਼ ਕਰ ਰਹੇ ਹਨ।
ਘਣੋ 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 ਸਦ ਲੋੜਾ, ਬਿਨ ਲਹਿਣੇ ਕੈਠ ਪਾਯੋ ਰੇ।
ਕਹਿੰਦੇ ਫਿਰ ਬੰਦਾ ਹੋਮੇ ਹੰਕਾਰ ਵਿੱਚ ਜਿਹੜੀ ਚੀਜ਼ ਦਾ ਵੀ ਅਹੰਕਾਰ ਹੋਵੇ ਉਹਨੂੰ ਹੋਰ ਮੰਗਦਾ। ਘਣੋ ਦਾ ਅਰਥ ਜ਼ਿਆਦਾ, ਵੀ ਹੋਰ ਮਿਲਣਾ ਚਾਹੀਦਾ। ਰਾਜ ਸੱਤਾ ਦਾ ਹੋ ਜਾਏ ਉਹ ਕਹਿੰਦਾ ਰਾਜ ਲੰਬਾ ਹੋ ਜਾਏ, ਪੈਸੇ ਦਾ ਹੋ ਜਾਏ ਕਹਿੰਦਾ ਪੈਸਾ ਹੋਰ ਹੋਣਾ ਚਾਹੀਦਾ, ਸ਼ੌਹਰਤ ਦਾ ਹੋਮੇ ਹੰਕਾਰ ਪੈਦਾ ਹੋ ਜਾਏ ਕਹਿੰਦਾ ਸ਼ੌਹਰਤ ਹੋਰ ਵਧਣੀ ਚਾਹੀਦੀ। ਜੇ ਉਹਦੀ ਸ਼ੌਹਰਤ ਵਧਣ ਵਿੱਚ ਕੋਈ ਰੁਕਾਵਟ ਬਣੇ ਉਹ ਬੰਦਿਆਂ ਨੂੰ ਮਾਰਨ ਤੱਕ ਵੀ ਚਲੇ ਜਾਂਦੇ, ਜੇ ਉਹਦੇ ਰਾਜ ਲੈਣ ਵਿੱਚ ਕੋਈ ਰੁਕਾਵਟ ਪੈਦਾ ਕਰੇ ਉਹਨਾਂ ਨੂੰ ਉਹ ਮਾਰਨ ਤੱਕ ਵੀ ਚਲੇ ਜਾਂਦਾ। ਤੁਸੀਂ ਇਤਿਹਾਸ ਪੜ੍ਹ ਕੇ ਵੇਖੋ, ਸੈਂਕੜੇ ਰਾਜੇ ਤਖਤਾਂ 'ਤੇ ਉਹ ਬੈਠੇ ਜਿਨ੍ਹਾਂ ਦੇ ਰਾਜ ਵਿੱਚ ਰੁਕਾਵਟ ਜੇ ਉਹਨਾਂ ਦੇ ਸਕੇ ਭਰਾ ਜਾਂ ਮਾਂ ਪਿਓ ਵੀ ਬਣੇ ਉਹਨੇ ਕਤਲ ਕਰ ਦਿੱਤੇ। ਔਰੰਗਜ਼ੇਬ ਦੇ ਰਾਜ ਵਿੱਚ ਸ਼ਾਹਜਹਾਂ ਰੁਕਾਵਟ ਬਣਦਾ, ਆਪਣੇ ਪਿਓ ਨੂੰ ਜੇਲ੍ਹ ਵਿੱਚ ਡੱਕ ਕੇ ਭੁੱਖਾ ਪਿਆਸਾ ਮਾਰ ਦਿੰਦਾ। ਉਹਦੇ ਭਰਾ ਰੁਕਾਵਟ ਬਣੇ ਉਹਨੇ ਭਰਾ ਕਤਲ ਕਰ ਦਿੱਤੇ, ਉਹਦੀ ਭੈਣ ਰੁਕਾਵਟ ਬਣੀ ਉਹਨੇ ਭੈਣ ਦਾ ਕਤਲ ਕਰ ਦਿੱਤਾ। ਕਿਉਂਕਿ ਅਹੰਕਾਰ ਜਦੋਂ ਪੈਦਾ ਹੋ ਜਾਏ ਉਹਦੇ ਵਿੱਚ ਕੋਈ ਰੁਕਾਵਟ ਬਣੇ ਉਹ ਉਹਨੂੰ ਚੰਗੀ ਨਹੀਂ ਲੱਗਦੀ। ਪਾਤਸ਼ਾਹ ਨੇ ਵਚਨ ਕਿਹਾ, ਭਾਈ ਫਿਰ ਹੋਮੇ ਦਾ ਗਰਸਿਆ ਬੰਦਾ ਨਿਸ਼ਾਨੀ ਕੀ ਹੈ? ਉਹ ਹੋਰ ਮੰਗਦਾ, ਮੇਰੀ ਸ਼ੌਹਰਤ ਵਡਿਆਈ ਘਟਣੀ ਨਹੀਂ ਚਾਹੀਦੀ। ਕੋਈ ਰੁਕਾਵਟ ਪੈਦਾ ਕਰ ਰਿਹਾ ਰਸਤੇ 'ਚੋਂ ਹਟਾ ਦੇ, ਮੈਨੂੰ ਕਿਸੇ ਚੀਜ਼ ਦੀ ਸ਼ੌਹਰਤ ਮਿਲੀ ਹੈ, ਮਾਇਆ ਮਿਲੀ ਹੈ, ਇਨਕਮ ਹੋ ਰਹੀ ਹੈ, ਕਿਸੇ ਚੀਜ਼ ਦਾ ਵੀ ਅਹੰਕਾਰ ਪੈਦਾ ਹੋ ਜਾਏ, ਹੰਕਾਰੀ ਦੀ ਇੱਕੋ ਨਿਸ਼ਾਨੀ ਹੈ, ਉਹ ਕਿਸੇ ਨੂੰ ਬਰਦਾਸ਼ਤ ਨਹੀਂ ਕਰਦਾ, ਕਿਸੇ ਦੂਜੇ ਨੂੰ ਬਰਦਾਸ਼ਤ ਨਹੀਂ ਕਰੇਗਾ ਕਿ ਮੇਰੇ ਮੁਕਾਬਲੇ ਖੜਾ ਹੋ ਜਾਏ, ਮੇਰੇ ਬਰਾਬਰ ਖੜਾ ਹੋਵੇ, ਜਾਂ ਮੇਰੇ ਕੰਮ ਵਿੱਚ ਰੁਕਾਵਟ ਪਾਵੇ। ਅੱਜ ਪਾਤਸ਼ਾਹ ਕਹਿੰਦੇ ਘਣੋ 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 ਸਦ ਲੋੜ, ਹੋਰ ਜ਼ਿਆਦਾ ਮੰਗਦਾ, ਹੋਰ ਮੰਗਦਾ, ਰੱਜਦਾ ਨਹੀਂ ਹੈ। ਜੇ ਜੋ ਵਿਚਾਰੇ ਆਰ ਜਾਂ ਹੋਰ ਦਾ ਸੋਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀ ਹੈ, ਨਾਲ ਚੱਲੇ ਸਭ ਕੋਏ, ਚੰਗਾ ਨਾਉ ਰਖਾਏ ਕਹਿ ਯਸ ਕੀਰਤ ਜੰਗ ਲੇ, ਉਹ ਚਾਹੁੰਦੇ ਸਭ ਕੁਝ ਮਿਲ ਜਾਏ, ਪਰ ਪਾਤਸ਼ਾਹ ਦਾ ਬਚਨ ਪਤਾ ਕੀ ਹੈ, ਇੰਨਾ ਕੁਝ ਲੈ ਕੇ ਵੀ ਯਾਦ ਰੱਖੀ ਹੋ, ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੇਗੇ। ਤੂੰ ਬੰਦਿਆਂ ਨੂੰ ਰਸਤੇ 'ਚੋਂ ਹਟਾ ਸਕਦੇ, ਪਰ ਰੱਬ ਦੇ ਹੁਕਮ ਨੂੰ ਨਹੀਂ ਬਦਲ ਸਕਦਾ। ਜਦੋਂ ਉਹਦਾ ਹੁਕਮ ਚੱਲਣਾ, ਉਹ ਫਿਰ ਘਰ ਹਰਨਾਕਸ਼ ਦੈਂਤ ਦੇ ਕੱਲਰ ਕਮਲ ਭਗਤ ਪ੍ਰਹਿਲਾਦ, ਕੱਲਰ ਵਿੱਚ ਕਮਲ ਪੈਦਾ ਕਰ ਦਿੰਦਾ ਰੱਬ ਜਦੋਂ ਪੈਦਾ ਕਰਨ 'ਤੇ ਆਉਂਦਾ, ਉਹ ਫਿਰ ਹਰਨਾਕਸ਼ ਦੇ ਘਰ ਭਗਤ ਪੈਦਾ ਕਰ ਸਕਦਾ। ਇਹ ਉਹਦੀ ਵਡਿਆਈ ਹੈ। ਪਰ ਮਾਇਆ ਵਿੱਚ ਹੰਕਾਰ ਵਿੱਚ ਗਰਸੇ ਮਨੁੱਖ ਨੂੰ ਅੱਜ ਮਹਾਰਾਜ ਕਹਿੰਦੇ, ਉਹ ਹੋਰ ਮੰਗਦਾ, ਬਿਨ ਲਹਿਣੇ ਕੈਂਠੇ ਪਾਇਓ ਰੇ। ਕੈਂਠੇ ਦਾ ਅਰਥ ਹੁੰਦਾ ਕਿੱਥੋਂ, ਕਹਿੰਦੇ ਭਾਈ ਬਿਨਾਂ ਉਹਦੀ ਕਿਰਪਾ, ਉਹਦੇ ਦਿੱਤੇ ਤੋਂ ਬਗੈਰ ਦੱਸੋ ਬੰਦਾ ਕਿਵੇਂ ਪਾ ਸਕਦਾ, ਐਵੇਂ ਹੋਮੇ ਵਿੱਚ ਤੜਫਦਾ ਹੈ।
ਮਹਾਰਾਜ ਰੋਗਾਥ ਵਾਹੂ ਸਿਉ ਲੁਬੜਿਓ, ਨਿਹ ਭਾਗੜੋ ਪਾਹੇ ਸੰਜੋਯੋ ਰੇ।
ਕਹਿੰਦੇ ਉਸ ਅਕਾਲ ਪੁਰਖ ਵਾਹਿਗੁਰੂ ਦੁਆਰਾ ਪੈਦਾ ਕੀਤਾ ਹੋਇਆ ਗਾਤ ਭਾਵ ਸਰੀਰ, ਇਹਦਾ ਵੀ ਮਾਣ ਕਰੀ ਜਾਂਦਾ, ਇਹਦੇ ਵਿੱਚ ਫਸਿਆ ਹੋਇਆ, ਬਿਨਾਂ ਭਾਗਾਂ ਤੋਂ ਬਿਨਾਂ ਉਹਦੀ ਕਿਰਪਾ ਤੋਂ ਇਹ ਮਨੁੱਖ ਤੜਫਦਾ ਹੈ। ਕਿਸ ਤਰ੍ਹਾਂ ਸੜਦਾ, ਜਿਹਨੂੰ ਪਾਤਸ਼ਾਹ ਨੇ ਕਿਹਾ ਤ੍ਰਿਸ਼ਨਾ ਦੀ ਅੱਗ ਵਿੱਚ, ਭਾ ਦਾ ਅਰਥ ਹੈ ਅੱਗ, ਕਹਿੰਦੇ ਭਾ ਸੰਜੋਇਓ ਰੇ, ਉਹ ਤ੍ਰਿਸ਼ਨਾ ਦੀ ਅੱਗ ਵਿੱਚ ਸੜਦਾ ਰਹਿੰਦਾ। ਆ ਵੀ ਮਿਲ ਜਾਏ, ਆ ਵੀ ਮਿਲ ਜਾਏ, ਆ ਵੀ ਮਿਲ ਜਾਏ, ਗੁਰੂ ਕੋਲ ਜਾ ਕੇ ਗਿਆਨ ਮਿਲਦਾ। ਸਤ ਸੰਗਤ, ਇੱਕ ਬੰਦਾ ਬਹੁਤ ਲੰਬਾ ਸਮਾਂ ਉਹਨੇ ਰਾਜ ਕੀਤਾ ਪੰਜਾਬ ਉੱਤੇ, ਚੀਫ ਮਿਨਿਸਟਰ ਰਿਹਾ, ਤਾਂ ਕਿਸੇ ਮਹਾਂਪੁਰਸ਼ਾਂ ਦੀ ਸੰਗਤ ਵਿੱਚ ਇੱਕ ਦਿਨ ਗਿਆ। ਬੜੀ ਕਮਾਲ ਦੀ ਗੱਲ, ਜਿਨ੍ਹਾਂ ਨੂੰ ਸਾਧ ਸੰਗਤ ਲੋਕ ਉਡੀਕਦੇ ਨੇ ਚਾਰ ਚਾਰ ਘੰਟੇ, ਮੰਤਰੀ ਸਾਹਿਬ ਨੇ ਆਉਣਾ, ਮੁੱਖ ਮੰਤਰੀ ਸਾਹਿਬ ਨੇ ਆਉਣਾ, ਲੋਕ ਉਡੀਕਦੇ ਨੇ, ਪਰ ਜਦੋਂ ਉਹ ਮਹਾਂਪੁਰਸ਼ਾਂ ਕੋਲ ਗਿਆ ਨਾ, ਬੰਦਗੀ ਵਾਲਿਆਂ ਕੋਲ, ਸਾਧ ਸੰਗਤ ਉੱਥੇ ਸੇਵਾਦਾਰ ਨੇ ਕਿਹਾ ਜੀ ਬਾਬਾ ਜੀ 2 ਵਜੇ ਅੰਦਰ ਚਲੇ ਜਾਂਦੇ, ਬਾਅਦ ਵਿੱਚ ਨਹੀਂ ਆਉਂਦੇ। ਉਹਨੇ ਕਿਹਾ ਜੀ 2:05 ਹੀ ਹੋਏ ਆ, ਮਾੜੀ ਜਿਹੀ ਕੁੰਡੀ ਖੜਕਾ ਲਓ। ਕਹਿੰਦੇ ਜੀ ਅਸੀਂ ਨਹੀਂ ਖੜਕਾ ਸਕਦੇ। ਕਿੰਨੇ ਵਜੇ ਬਾਹਰ ਆਉਣਗੇ? 4 ਵਜੇ ਆਉਣਗੇ ਜੀ। ਤਾਂ ਉਹ ਦੁਪਹਿਰ 2 ਵਜੇ ਤੋਂ ਲੈ ਕੇ 4 ਵਜੇ ਤੱਕ ਚੀਫ ਮਿਨਿਸਟਰ ਉਡੀਕ ਕਰਦਾ ਰਿਹਾ ਸਾਧੂ ਦੀ। ਸਾਧ ਸੰਗਤ, ਲੋਕ ਵੱਡੇ ਵੱਡੇ ਮਿਨਿਸਟਰਾਂ ਦੀ ਉਡੀਕ ਕਰਦੇ ਨੇ, ਪਰ ਸਾਧੂ ਕੋਲ ਬੰਦਗੀ ਹੈ। ਉਹ ਬੰਦਗੀ ਕਰਕੇ ਇੰਨਾ ਅਮੀਰ ਹੋ ਜਾਂਦੇ, ਵੱਡੇ ਵੱਡੇ ਮਹਿਲਾਂ ਵਾਲੇ ਵੀ ਕੁੱਲੀਆਂ ਵਾਲਿਆਂ ਦੇ ਅੱਗੇ ਝੁਕ ਜਾਂਦੇ, ਕਿਉਂਕਿ ਉਹਦੇ ਕੋਲ ਬੰਦਗੀ ਹੈ। ਜਿਨ ਕਹਿ ਪੱਲੇ ਧਨ ਵਸੇ, ਤਿੰਨ ਕਾ ਨਾਉ ਫਕੀਰ, ਜਿਨ ਕਹਿ ਹਿਰਦੇ ਤੂੰ ਵਸੈ, ਤੇ ਨਰ ਗੁਣੀ ਗਹੀਰ। 4 ਵਜੇ ਮਹਾਂਪੁਰਸ਼ ਬਾਹਰ ਆਏ, ਸੇਵਾਦਾਰ ਨੇ ਜਾ ਕੇ ਕਿਹਾ, ਕਹਿੰਦੇ ਜੀ ਉਹ 2 ਘੰਟੇ ਤੋਂ ਮੁੱਖ ਮੰਤਰੀ ਬੈਠਾ। ਕਹਿੰਦੇ ਜੀ ਉਹ ਤੋਂ ਪਹਿਲਾਂ ਵੀ ਕੋਈ ਆਇਆ? ਕਹਿੰਦੇ ਜੀ 2-3 ਜਣੇ ਸੰਗਤ ਹੈ, 2 ਬੀਬੀਆਂ ਨੇ, 2 ਬੰਦੇ ਨੇ। ਕਹਿੰਦੇ ਪਹਿਲਾਂ ਉਹਨਾਂ ਨੂੰ ਭੇਜੋ, ਇਹ ਨਹੀਂ ਕਿਹਾ ਵੀ ਪਹਿਲਾਂ ਛੇਤੀ ਮੁੱਖ ਮੰਤਰੀ ਨੂੰ ਭੇਜੋ। ਕਹਿੰਦੇ ਪਹਿਲਾਂ ਜਿਹੜੀ ਸੰਗਤ ਆਈ ਹੈ ਪਹਿਲਾਂ ਉਹਨਾਂ ਨੂੰ ਭੇਜੋ ਭਾਈ, ਜਿਹੜੀ ਪਹਿਲਾਂ ਸੰਗਤ ਮਾਈਆਂ ਆਈਆਂ ਸੰਗਤ ਆਈ ਪਹਿਲਾਂ ਉਹਨਾਂ ਨੂੰ ਮਿਲੇ। ਫਿਰ ਉਹ ਮੁੱਖ ਮੰਤਰੀ ਦੀ ਵਾਰੀ ਆਈ ਤਾਂ ਬੜੇ ਅਦਬ ਨਾਲ ਉਹਨਾਂ ਨੂੰ ਕਿਹਾ, ਕਹਿੰਦੇ ਜੀ ਦੱਸੋ ਜੀ, ਨਿਮਰਤਾ ਵਿੱਚ, ਕਹਿੰਦੇ ਜੀ ਤੁਹਾਨੂੰ ਉਡੀਕ ਕਰਨੀ ਪਈ, ਅਸੀਂ ਮਾਫੀ ਚਾਹੁੰਦੇ ਹਾਂ। ਸਾਧ ਸੰਗਤ, ਸਾਧੂ ਦੀ ਨਿਸ਼ਾਨੀ ਹੈ ਉਹ ਕਦੇ ਕਿਸੇ ਗੱਲ ਦਾ ਹੰਕਾਰ ਨਹੀਂ ਕਰਦਾ। ਅਸੀਂ ਹੋਮੇ ਵਿੱਚ ਆ ਜਾਣ ਵੀ ਮੈਨੂੰ ਫਲਾਨਾ ਮਿਲਣ ਆਇਆ, ਸਾਧੂ ਨਹੀਂ ਹੰਕਾਰ ਵਿੱਚ ਆਉਣਾ। ਉਹ ਹਮੇਸ਼ਾ ਰੱਬ ਅੱਗੇ ਝੁਕਿਆ ਰਹਿੰਦਾ। 8 ਪਹਿਰ ਨਿਕਟ ਕਰ ਜਨੇ ਪ੍ਰਭ ਕਾ ਕੀਆ ਮਿੱਠਾ ਮੰਨੇ, ਇੱਕ ਨਾਮ ਸੰਤਨ ਆਧਾਰ ਹੋਏ ਰਹੇ ਸਭ ਕੀ ਪੱਗ ਛਾਰ, ਸਭ ਦੀ ਚਰਨ ਧੂੜ ਬਣ ਕੇ ਰਹਿੰਦੇ। ਕਹਿੰਦੇ ਜੀ ਤੁਹਾਨੂੰ ਉਡੀਕ ਕਰਨੀ ਪਈ, ਤੁਹਾਡੇ ਕੰਮ ਜ਼ਿਆਦਾ ਹੁੰਦੇ ਨੇ, ਅਸੀਂ ਮਾਫੀ ਚਾਹੁੰਦੇ। ਕਹਿੰਦੇ ਨਹੀਂ ਜੀ, ਕਹਿੰਦੇ ਹੁਕਮ ਕਰੋ। ਕਹਿੰਦੇ ਮਹਾਰਾਜ ਮਨ ਬੜਾ ਦੁਖੀ ਰਹਿੰਦਾ। ਕਹਿੰਦੇ ਭਾਈ ਤੁਸੀਂ ਤਾਂ ਰਾਜ ਭਾਗ ਮੰਗਦੇ ਸੀ, ਰਾਜ ਭਾਗ ਮਿਲਿਆ ਹੋਇਆ, ਹੁਣ ਮਨ ਦੀ ਕੀ ਗੱਲ? ਕਹਿੰਦੇ ਜੀ ਮਨ ਬਹੁਤ ਦੁਖੀ ਰਹਿੰਦਾ। ਅਤੇ ਮਹਾਂਪੁਰਸ਼ ਹੱਸ ਪਏ, ਕਹਿੰਦੇ ਤੁਹਾਨੂੰ ਕਿਹਨੇ ਦੱਸਿਆ ਕਿ ਰਾਜ ਭਾਗ ਲੈ ਕੇ ਮਨ ਸੁਖੀ ਹੋ ਜਾਂਦਾ? ਤੁਹਾਨੂੰ ਕਿਹਨੇ ਦੱਸਿਆ ਕਿ ਰਾਜ ਭਾਗ ਲੈ ਕੇ ਬੰਦੇ ਦਾ ਮਨ ਸੁਖੀ ਹੋ ਜਾਂਦਾ? ਉਹ ਭਾਈ ਤਨ ਦੇ ਸਾਧਨ ਮਿਲ ਜਾਂਦੇ ਨੇ, ਮਨ ਸੁਖੀ ਰਾਜ ਭਾਗ ਲੈ ਕੇ ਨਹੀਂ ਹੁੰਦਾ। ਪਤਾ ਕਿਉਂ? ਸੁੱਖ ਨਾਹੀਂ ਬਹੁਤੇ ਧਨ ਖੱਟੇ, ਸੁੱਖ ਨਾਹੀਂ ਭਿੱਖੇ ਨਿਰਤ ਨਾਟੇ, ਸੁੱਖ ਨਾਹੀਂ ਬਹੁ ਦੇਸ਼ ਕਮਾਏ। ਕਹਿੰਦੇ ਜੀ ਫਿਰ ਸੁੱਖ ਕਿੱਥੇ, ਮਨ ਕਿਵੇਂ ਸੁਖੀ ਹੋਵੇ? ਕਹਿੰਦੇ ਸਰਬ ਸੁੱਖਾਂ ਹਰ ਹਰ ਗੁਣ ਗਾਏ, ਇਹ ਗੁਰੂ ਅਰਜਨ ਦੇ ਮਹਾਰਾਜ ਨੇ ਦੱਸਿਆ। ਕਹਿੰਦੇ ਮਹਾਰਾਜ ਮਨ ਸੁਖੀ ਹੋ ਜਾਏ, ਬਸ ਬਹੁਤ ਦੁਖੀ ਰਹਿੰਦਾ। ਮਹਾਂਪੁਰਸ਼ਾਂ ਨੇ ਕਮਾਲਾ ਦਿੱਤੀ ਕੋਲੋਂ, ਦੇਖੋ ਇਹਨੂੰ ਪਖੰਡ ਵਾਲੇ ਪਾਸੇ ਨਾ ਲੈ ਕੇ ਜਾਇਓ। ਕਈ ਵਾਰ ਅਸੀਂ ਨਾ ਛੋਟੀ ਛੋਟੀ ਗੱਲ ਉੱਤੇ ਤਰਕ ਕਰਨ ਲੱਗ ਪਏ, ਛੋਟੇ ਬੱਚੇ ਦੀ ਪੜ੍ਹਾਈ ਸ਼ੁਰੂ ਹੁੰਦੀ ਹੈ, ਸਨੈਪ ਕਿਉਂ ਵਿਖਾਉਂਦੇ ਨੇ, ਏ ਫਾਰ ਐਪਲ, ਵੀ ਫਾਰ ਬੈਟ, ਉਹਨੂੰ ਵਿਖਾਈਆਂ ਜਾਂਦੀਆਂ ਨੇ ਤਸਵੀਰਾਂ। ਮਹਾਂਪੁਰਸ਼ਾਂ ਮਾਲਾ ਦਿੱਤੀ, ਕਹਿੰਦੇ ਭਾਈ ਜਦੋਂ ਟਾਈਮ ਹੋਵੇ ਗੱਡੀ ਵਿੱਚ ਇੱਧਰ ਉੱਧਰ ਜਾਂਦੇ ਆ ਸਿਮਰਨ ਕਰਿਆ ਕਰੋ, ਸੁੱਖ ਨਾਮ ਨਾਲ ਹੀ ਮਿਲਣੇ, ਵਾਹਿਗੁਰੂ ਦਾ ਨਾਮ ਜਪਿਆ ਕਰੋ। ਦਿਨ ਵਿੱਚ 15 ਕੁ ਮਿੰਟ ਹੀ ਤੁਹਾਡਾ ਮਨ ਜੋੜਨ ਲੱਗ ਜਾਏ, ਕਹਿੰਦੇ ਸੁਖੀ ਹੋ ਜਾਣਾ। ਸਤ ਸੰਗਤ ਉਹ ਮੁੱਖ ਮੰਤਰੀ ਅਭਿਆਸ ਕਰਦਾ ਰਿਹਾ, ਜਿੱਥੇ ਸਟੇਜ 'ਤੇ ਜਾਣਾ ਉਹਨੇ ਮਾਲਾ ਉਹਦੇ ਕੋਲ ਹੁੰਦੀ ਸੀ, ਉਹਦਾ ਕਾਲਾਪਨ ਮੁੱਕ ਗਿਆ, ਉਹਦੀ ਅੰਦਰ ਦੀ ਤ੍ਰਿਸ਼ਨਾ ਮੁੱਕ ਗਈ, ਉਹਦੀ ਨਿੰਦਿਆਂ ਦਾ ਡਰ ਅੰਦਰੋਂ ਮੁੱਕ ਗਿਆ, ਵੀ ਫਲਾਨਾ ਮੈਨੂੰ ਆਹ ਨਾ ਕਰ ਲੈ, ਖੋ ਨਾ ਲਵੇ। ਇਹ ਸਤ ਸੰਗਤ ਜਿਹੜੇ ਬੰਦੇ ਨਾਲ ਰਹੇ ਉਹਨਾਂ ਬੰਦਿਆਂ ਨੇ ਇਹ ਚੀਜ਼ ਵੇਖੀ ਹੈ, ਜਿੱਦਣ ਉਹ ਮੁੱਖ ਮੰਤਰੀ ਦਾ ਅੰਤ ਹੋਇਆ ਉਹਦੇ ਸਰੀਰ ਦੇ ਨਾਲ ਉਹ ਮਾਲਾ ਪਾਈ ਗਈ ਚਿਖਾ 'ਤੇ, ਉਹ 24 ਘੰਟੇ ਜਾਂਦਿਆਂ ਫਿਰਦਿਆਂ ਰਹਿੰਦਿਆਂ ਸੌਂਦਿਆਂ ਖਾਂਦਿਆਂ ਮਾਲਾ ਕੋਲ ਰੱਖਦਾ ਸੀ, ਨਾਮ ਜਪਦਾ ਸੀ। ਇਕੱਲੇ ਰੱਖੀ ਨਹੀਂ, ਮਨ ਜਿਹੜਾ ਸੁਖੀ ਹੋਣਾ ਉਹ ਸ਼ਬਦ ਨਾਲ ਹੋਣਾ, ਹੋਰ ਕਿਸੇ ਚੀਜ਼ ਨਾਲ। ਸਾਧੂ ਦੀ ਸੰਗਤ ਵਿੱਚ ਆ ਕੇ ਬੰਦੇ ਦਾ ਮਨ ਜਿਹੜਾ ਉਹ ਗੁਰੂ ਦੇ ਸ਼ਬਦ ਨਾਲ ਜੁੜ ਕੇ ਸੁਖੀ ਹੁੰਦਾ, ਹੋਰ ਕੋਈ ਤਰੀਕਾ ਨਹੀਂ ਹੈ। ਦੋ ਬੰਦੇ ਬੜੇ ਅਮੀਰ, ਉਹਨਾਂ ਕਿਹਾ ਸਾਰੀ ਉਮਰ ਲੰਘ ਗਈ ਖਾਂਦਿਆਂ ਪਹਿਨਦਿਆਂ ਕੰਮ ਕਾਰ ਕਰਦਿਆਂ, ਹੁਣ ਬੱਚੇ ਵਿਆਹ ਗਏ ਨੇ, ਹੁਣ ਗੁਰੂ ਧਾਰਨ ਕਰ ਲਈ। ਅਮੀਰ ਸੀ, ਗੁਰੂ ਧਾਰਨ ਕਰਨ ਵਾਸਤੇ ਤੁਰ ਪਏ, ਫਲਾਨੀ ਜਗ੍ਹਾ 'ਤੇ ਇੱਕ ਗੁਰੂ ਹੈ, ਕਹਿੰਦੇ ਉਹਦੀ ਬਹੁਤ ਚੜ੍ਹਾਈ ਹੈ, ਲੋਕ ਉਹਨੂੰ ਮਿਲਦੇ ਜਾਂਦੇ ਨੇ, ਆਪਾਂ ਵੀ ਉਹਨੂੰ ਗੁਰੂ ਧਾਰਨ ਕਰ ਲਈਏ। ਉਹ ਦੋਵੇਂ ਚਲੇ ਗਏ। ਜਦੋਂ ਸ਼ਹਿਰ ਤੋਂ ਬਾਹਰ ਨਿਕਲੇ, ਜਿਹੜਾ ਰਸਤਾ ਜੰਗਲ ਵੱਲ ਉਹਦੇ ਵੱਲ ਜਾਂਦਾ, ਜੇ ਰਸਤੇ 'ਤੇ ਪੈਣ ਲੱਗੇ, ਮੁਹਰੇ ਇੱਕ ਬੰਦਾ ਮਿਲ ਪਿਆ, ਉਹਦੇ ਹੱਥ ਵਿੱਚ ਖਾਲੀ ਕਟੋਰਾ ਸੀ, ਉਹ ਉਹਨਾਂ ਦੇ ਵਿੱਚ ਟਕਰਾ ਗਿਆ। ਜਦੋਂ ਵਿੱਚ ਵੱਜਿਆ ਤਾਂ ਉਹ ਦੋਵੇਂ ਮਾਇਆ ਧਾਰੀ ਹੰਕਾਰੀ ਬੰਦੇ ਸੀ, ਉਹਨਾਂ ਕਿਹਾ ਤੂੰ ਅੰਨਾ ਹੋਇਆ, ਤੈਨੂੰ ਨਜ਼ਰ ਨਹੀਂ ਆਉਂਦਾ। ਹੁਣ ਕਿਹਾ ਜੀ ਗਲਤੀ ਹੋ ਗਈ, ਕਹਿੰਦਾ ਗਲਤੀ ਕਾਹਦੀ, ਐਡੇ ਵੱਡੇ ਬੰਦੇ ਤੈਨੂੰ ਨਜ਼ਰ ਨਹੀਂ ਆ ਰਹੇ। ਇੱਕ ਜਣੇ ਨੇ ਫੜਕ ਦੇਣੀ, ਉਹ ਬਜ਼ੁਰਗ ਦੇ ਥੱਪੜ ਮਾਰ ਦਿੱਤਾ। ਸਤ ਸੰਗਤ ਦੂਜੇ ਨੇ ਵੀ ਥੱਪੜ ਮਾਰਿਆ, ਉਹ ਸਾਧੂ ਉਹ ਬੰਦਾ ਚੁੱਪ ਕਰਕੇ ਖਲੋਤਾ ਰਿਹਾ। ਦੋ ਥੱਪੜ ਮਾਰੇ, ਉਹਨੂੰ ਕਿਹਾ ਸੀ ਸ਼ੁਭ ਕੰਮ ਵਾਸਤੇ ਚੱਲੇ ਸੀ, ਗੁਰੂ ਧਾਰਨ ਕਰਨ ਚੱਲੇ ਸੀ, ਤੂੰ ਮੋਹਰੇ ਵੱਜ ਕੇ ਰੁਕਾਵਟ ਪੈਦਾ ਕਰਤੀ। ਉਹਨੂੰ ਮੰਦਾ ਚੰਗਾ ਬੋਲਿਆ, ਥੱਪੜ ਮਾਰੇ, ਨਰਾਦਰੀ ਕੀਤੀ, ਚਲੇ ਗਏ। ਜਦੋਂ ਸਾਧੂ ਦੇ ਡੇਰੇ ਪਹੁੰਚ ਗਏ ਜਿਸ ਨੂੰ ਗੁਰੂ ਧਾਰਨ ਕਰਨਾ ਸੀ, ਕਹਿੰਦੇ ਜਦੋਂ ਉਹਦੇ ਡੇਰੇ ਪਹੁੰਚੇ ਨਾ, ਸੇਵਾਦਾਰਾਂ ਕਿਹਾ ਕਿਤੇ ਗਏ ਹੋਏ ਆ, ਬਹਿ ਜਾਓ। ਥੋੜ੍ਹੀ ਦੇਰ ਲੰਘੀ, ਫਿਰ ਉਹਨਾਂ ਕਿਹਾ ਜੀ ਉਹ ਆ ਗਏ ਨੇ, ਆ ਜਾਓ ਦਰਸ਼ਨ ਕਰ ਲਓ। ਜਦੋਂ ਦੋਵੇਂ ਜਣੇ ਅੰਦਰ ਦਰਸ਼ਨ ਕਰਨ ਗਏ, ਹੈਰਾਨੀ ਦੀ ਹੱਦ ਨਾ ਰਹੀ, ਇਹ ਤਾਂ ਉਹੀ ਉਹ ਬੰਦਾ ਹੈ ਜਿਹਨੂੰ ਅਜੇ ਰਸਤੇ ਵਿੱਚ ਘੇਰ ਕੇ ਥੱਪੜ ਮਾਰੇ ਨੇ, ਇਹ ਤਾਂ ਉਹੀ ਉਹ ਬੰਦਾ ਹੈ, ਗਲਤੀ ਹੋ ਗਈ, ਜਿਹਨੂੰ ਗੁਰੂ ਧਾਰਨ ਕਰਨਾ ਸੀ ਉਹਦੀ ਪਹਿਲੇ ਨਰਾਦਰੀ ਕਰ ਬੈਠੇ। ਦੋਵੇਂ ਜਣੇ ਚਰਨਾਂ ਵਿੱਚ ਢਹਿ ਪਿਆ, ਜੀ ਗਲਤੀ ਹੋ ਗਈ, ਸਾਡੇ ਕੋਲੋਂ ਭੁੱਲ ਹੋ ਗਈ। ਸਤ ਸੰਗਤ ਉਹ ਮੁਸਕਰਾ ਕੇ ਗੁਰੂ ਬੋਲਿਆ, ਕਹਿੰਦਾ ਕੋਈ ਗੱਲ ਨਹੀਂ, ਤੁਹਾਡੇ ਕੋਲੋਂ ਕੋਈ ਗਲਤੀ ਨਹੀਂ ਹੋਈ। ਉਹ ਸਾਧੂ ਬੋਲਿਆ, ਤੁਹਾਡੇ ਕੋਲੋਂ ਕੋਈ ਭੁੱਲ ਨਹੀਂ ਹੋਈ ਭਾਈ, ਮਾੜੀ ਜੇ ਚੀਜ਼ ਕੁਝ ਸਾਲਾਂ ਵਾਸਤੇ ਹਟਾਉਣੀ ਹੋਵੇ ਉਹਨੂੰ ਪਰਖ ਕੇ ਵੇਖੀ ਦੇ, ਕੱਪੜਾ ਕੁਝ ਮਹੀਨਿਆਂ ਸਾਲਾਂ ਲਈ ਹਟਾਉਣਾ, ਪਹਿਲਾਂ ਲੋਕ ਪਰਖਦੇ ਨੇ ਸਹੀ ਵੀ ਹੈ, ਧੋ ਕੇ ਵੇਖਦੇ ਨੇ ਛਿੱਜਦਾ ਤਾਂ ਨਹੀਂ, ਭਾਂਡਾ ਥੋੜ੍ਹੇ ਚਿਰ ਲਈ ਵਰਤਣੇ ਉਹਨੂੰ ਪਹਿਲਾਂ ਪਰਖਦੇ ਨੇ, ਜਿਹੜੀ ਚੀਜ਼ ਦੁਨਿਆਵੀ ਤੌਰ 'ਤੇ ਕੁਝ ਸਾਲਾਂ ਵਾਸਤੇ ਹੋਵੇ ਉਹਨੂੰ ਪਹਿਲਾਂ ਪਰਖਿਆ ਜਾਂਦਾ। ਉਹ ਸੱਜਣੋ, ਗੁਰੂ ਤਾਂ ਲੋਕ ਤੋਂ ਪਰਲੋਕ ਤੱਕ ਨਿਭਦੇ, ਤੁਹਾਨੂੰ ਪਰਖ ਲੈਣਾ ਚਾਹੀਦਾ, ਤੁਸੀਂ ਮੈਨੂੰ ਪਰਖ ਲਿਆ, ਮੇਰੇ ਉੱਤੇ ਤੁਹਾਡੇ ਥੱਪੜਾਂ ਦਾ ਬੋਲਾਂ ਦਾ ਕੋਈ ਅਸਰ ਨਹੀਂ ਹੋਇਆ। ਜੇ ਤੁਸੀਂ ਫਿਰ ਕਾਬਲ ਸਿੱਖ ਬਣਨੇ, ਤੁਹਾਡੇ ਅੰਦਰ ਵੀ ਇੰਨੀ ਨਿਮਰਤਾ ਹੋਣੀ ਚਾਹੀਦੀ, ਜੇ ਤੁਹਾਡੇ ਅੰਦਰ ਇੰਨੀ ਨਿਰਮਾਣਤਾ ਨਹੀਂ। ਸਤ ਸੰਗਤ ਯਾਦ ਰੱਖਿਓ, ਨਾ ਉਹ ਸਿੱਖ ਹੋ ਸਕਦਾ, ਨਾ ਉਹ ਸੰਤ ਹੋ ਸਕਦਾ। ਨਿਰਮਾਣਤਾ ਬਹੁਤ ਵੱਡੀ ਚੀਜ਼ ਹੈ, ਜਿੰਨੀ ਨਿਮਰਤਾ ਵਿੱਚ ਜਾਓਗੇ ਉਨਾ ਉਚਾਈ ਵਿੱਚ, ਜਿੰਨਾ ਅਹੰਕਾਰ ਪੈਦਾ ਹੋ ਜਾਏ ਉਹ ਨਿਵਾਣ ਵੱਲ ਜਾਂਦਾ। ਇਹ ਸੱਚਾਈ ਹੈ, ਮੋਹਰ ਨੂੰ ਝੁਕੇ ਹੋਏ ਬੰਦੇ ਦੀ ਨਿਸ਼ਾਨੀ ਹੈ ਕਿ ਪੌੜੀਆਂ ਚੜ੍ਹਦੇ ਹੈ, ਸੀਨਾ ਤਣੇ ਹੋਏ ਬੰਦੇ ਦੀ ਨਿਸ਼ਾਨੀ ਉਤਰਨਾ ਸ਼ੁਰੂ ਹੋ ਗਿਆ। ਇੱਦਾਂ ਸਤ ਸੰਗਤ ਅੱਜ ਪਾਤਸ਼ਾਹ ਨੇ ਬਚਨ ਕਹੇ, ਜਿਹੜੇ ਗਰਭ ਵਿੱਚ ਫਸੇ ਹੋਏ ਨੇ, ਉਹ ਸਰੀਰ ਕਰਕੇ ਗਰਭ ਹੰਕਾਰ ਵਿੱਚ ਇਹ ਜਿਹੜਾ ਮਨ ਹੈ, ਸਤ ਸੰਗਤ ਫਿਰ ਤ੍ਰਿਸ਼ਨਾ ਦੀ ਅੱਗ ਵਿੱਚ ਸੜਦਾ ਹੈ, ਗੁਰੂ ਤੋਂ ਬਗੈਰ ਇਸ ਅੱਗ ਨੂੰ ਕੋਈ ਸ਼ਾਂਤ ਨਹੀਂ ਕਰ ਸਕਦਾ।
ਸੁਣ ਮਨ ਸੀਖ ਸਾਧੂ ਜਨ ਸਗਲੋ, ਥਾਰੇ ਸਗਲੇ ਪ੍ਰਾਸ਼ਤ ਮਿਟਿਓ ਰੇ।
ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ, ਫਿਰ ਗਰਭ ਹੰਕਾਰ ਇਹ ਛੁਟਕਾਰਾ ਕਿਵੇਂ ਹੋਵੇ, ਕੋਈ ਹੱਲ ਦੱਸੋ। ਅੱਜ ਗੁਰੂ ਅਰਜਨ ਦੇ ਮਹਾਰਾਜ ਫਿਰ ਅੱਗੇ ਕਹਿੰਦੇ, ਸੁਣ ਮਨ ਸੀਖ ਸਾਧੂ ਜਨ ਸਗਲੋ। ਭਾਈ ਸਾਧੂ ਜਨਾਂ ਦੀ ਸੰਗਤ ਕਰ, ਸਿੱਖਿਆ ਸੁਣ। ਸਿੱਖਿਆ ਸੁਣਨ ਦੇ ਨਾਲ, ਕਿਉਂਕਿ ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ, ਗੁਰ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਸੁਣ ਮਨ ਸੀਖ ਸਾਧੂ ਜਨ ਸਗਲੋ। ਕਹਿੰਦੇ ਸਾਧੂ ਜਨਾਂ ਦੀ ਸਿੱਖਿਆ ਸੁਣ, ਥਾਰੇ ਸਗਲੋ ਫਰਾਸ਼ਤ ਮਿਟਿਓ ਰੇ। ਸਾਧ ਸੰਗਤ ਅੱਗੇ ਮਹਾਰਾਜ ਕਹਿੰਦੇ, ਤੇਰੇ ਸਾਰੇ ਪਾਪ ਕੀਤੇ ਮਿਟਣੇ ਸ਼ੁਰੂ ਹੋ ਜਾਣੇ, ਜੇ ਤੂੰ ਸਾਧੂਆਂ ਦੀ ਸਿੱਖਿਆ ਲੈ ਲੈ ਵੀ ਕਿਵੇਂ ਚੱਲਣਾ। ਸੰਗਤ ਵਿੱਚੋਂ ਸਿੱਖਿਆ ਮਿਲਦੀ ਹੈ, ਫਿਰ ਪਾਪ ਮਿਟਣੇ ਸ਼ੁਰੂ ਹੁੰਦੇ ਨੇ। ਜਿੰਨੀ ਦੇਰ ਸਿੱਖਿਆ ਨਾ ਮਿਲੇ, ਪਾਪ ਨਹੀਂ ਮਿਟਦੇ। ਜਿਹਨੂੰ ਲੋਕ ਸਾਧ ਸੰਗਤ ਵੇਸ਼ਵਾ ਕਹਿੰਦੇ ਸਨ, ਉਹਦੀ ਗਲੀ ਵਿੱਚੋਂ ਵੀ ਕੋਈ ਲੰਘ ਜਾਏ, ਬੰਦਾ ਬਦਨਾਮ ਹੋ ਜਾਂਦਾ ਸੀ। ਬੰਦਗੀ ਵਾਲਾ ਸਾਧੂ ਉਹਦੇ ਦਰਵਾਜ਼ੇ 'ਤੇ ਜਾ ਕੇ ਖਲੋ ਗਿਆ। ਉਹਨੇ ਉੱਪਰੋਂ ਵੇਖਿਆ, ਭੇਖ ਸਾਧੂਆਂ ਵਾਲੇ ਦਰਵਾਜ਼ੇ 'ਤੇ ਆ ਕੇ ਕਿਹਾ, ਬਾਬਾ ਮੈਨੂੰ ਲੋਕ ਵੇਸ਼ਵਾ ਕਹਿੰਦੇ ਨੇ, ਮੇਰੀ ਗਲੀ 'ਚੋਂ ਵੀ ਕੋਈ ਲੰਘ ਜਾਏ ਬੰਦਾ ਬਦਨਾਮ ਹੋ ਜਾਂਦਾ, ਤੂੰ ਮੇਰੇ ਦਰਵਾਜ਼ੇ 'ਤੇ ਖਲੋ ਗਏ, ਦੁਨੀਆ ਨੇ ਤੈਨੂੰ ਟਿਕਣ ਨਹੀਂ ਦੇਣਾ, ਤੂੰ ਕਿਵੇਂ ਬਦਨਾਮੀ ਤੋਂ ਬਚ ਜਾਏਗਾ। ਅਤੇ ਉਸ ਸਾਧੂ ਨੇ ਬੜੇ ਪਿਆਰ ਨਾਲ ਕਿਹਾ, ਧੀਏ ਰੱਬ ਦਾ ਨਾਮ ਸਾਰੇ ਪਾਪਾਂ ਨੂੰ ਮਿਟਾ ਦਿੰਦਾ ਹੈ, ਧੀਏ ਰੱਬ ਦਾ ਨਾਮ ਸਾਰੇ ਪਾਪਾਂ ਨੂੰ ਮਿਟਾ ਦਿੰਦਾ। ਬਸ ਉਹ ਵੇਸ਼ਵਾ ਦੀਆਂ ਅੱਖਾਂ ਵਿੱਚੋਂ ਵਿਰਾਗ ਤੁਰ ਪਿਆ। ਪਤਾ ਕਿਉਂ? ਉਹਨੇ ਹੱਥ ਜੋੜ ਕੇ ਕਿਹਾ, ਬਾਬਾ ਤੇਰੇ ਨਾਲੋਂ ਵੱਡੀਆਂ ਉਮਰਾਂ ਦੇ ਲੋਕ ਆਉਂਦੇ ਨੇ, ਅੱਜ ਤੱਕ ਮੈਨੂੰ ਕਿਸੇ ਨੇ ਧੀ ਕਹਿ ਕੇ ਨਹੀਂ ਬੁਲਾਇਆ, ਤੇਰੇ ਤੋਂ ਵੱਡੀਆਂ ਉਮਰਾਂ ਦੇ ਲੋਕ ਮੇਰੇ ਕੋਠੇ 'ਤੇ ਆਉਂਦੇ ਨੇ, ਮੈਨੂੰ ਕਿਸੇ ਨੇ ਧੀ ਵਾਲੀਆਂ ਨਜ਼ਰਾਂ ਨਾਲ ਨਹੀਂ ਵੇਖਿਆ, ਤੂੰ ਪਹਿਲਾ ਸ਼ਖਸ ਹੈ ਜਿਹਨੇ ਜ਼ਬਾਨ ਤੋਂ ਮੈਨੂੰ ਧੀ ਕਿਹਾ। ਬਸ ਅੰਦਰੋਂ ਵਿਰਾਗ ਨਿਕਲਣ ਦੀ ਦੇਰ ਸੀ। ਉਹ ਸਾਧੂ ਨੇ ਪਿਆਰ ਨਾਲ ਕਿਹਾ, ਧੀਏ ਰੱਬ ਦਾ ਨਾਮ ਜਪਿਆ ਕਰ, ਤੂੰ ਮੁਕਤ ਹੋ ਜਾਏਂਗੀ। ਅੱਜ ਦੇ ਲੜੀਵਾਰ ਸ਼ਬਦ ਵਿੱਚ ਵੀ ਇਹ ਚੀਜ਼ ਆਈ। ਸਾਧ ਸੰਗਤ, ਪਾਤਸ਼ਾਹ ਨੇ ਬਚਨ ਕਹੇ, ਸਾਧੂ ਦੀ ਸੰਗਤ ਕਰ, ਸਿੱਖਿਆ ਸੁਣ, ਥਾਰੇ ਸਗਲ ਪਰਾਸ਼ਤ ਮਿਟਿਓ ਰੇ, ਤੇਰੇ ਸਾਰੇ ਪਾਪ ਮਿਟ ਜਾਣਗੇ।
ਜਾ ਕੋ ਲਹਿਣੋ ਮਹਾਰਾਜ ਰੀ ਗਾਠੜੀਓ, ਜਨ ਨਾਨਕ ਗਰਭਾਸ ਨਾ ਪਾਉੜਿਓ ਰੇ।
ਜਾ ਕੋ ਲਹਿਣੋ ਦਾ ਅਰਥ ਹੈ ਜਿਹਨੂੰ ਰੱਬ ਨੇ ਦਿੱਤਾ ਹੋਵੇ, ਭਾਗਾਂ 'ਚ ਲਿਖਿਆ ਹੋਵੇ। ਕਹਿੰਦੇ ਭਾਈ ਜਿਹਦੇ ਭਾਗਾਂ ਵਿੱਚ ਰੱਬ ਨੇ ਲਿਖਿਆ ਹੋਇਆ, ਉੱਤੇ ਗੁਰੂ ਕਿਰਪਾ ਕਰਦਾ, ਉਹ ਫਿਰ ਗਰਭਾਸ ਨਾ ਪਾਉਣੇ ਦਾ ਅਰਥ ਹੈ ਦੁਆਰਾ ਜਨਮ ਮਰਨ ਜੂਨ ਵਿੱਚ ਨਹੀਂ ਆਉਂਦਾ, ਕਿਉਂਕਿ ਹੰਕਾਰ ਕਰਕੇ ਜਨਮ ਮਰਨ ਹੈ। ਗੁਰੂ ਇੱਕੋ ਚੀਜ਼ ਮਿਟਾਉਂਦਾ ਹੈ ਹਉਮੈ, ਗੁਰੂ ਇੱਕੋ ਚੀਜ਼ ਮਿਟਾਉਂਦਾ ਅਹੰਕਾਰ। ਜਦੋਂ ਕਿਸੇ ਰਿਸ਼ਤੇ ਵਿੱਚ ਹੰਕਾਰ ਪੈਦਾ ਹੋ ਜਾਏ, ਉਹ ਗੁਰੂ ਤੱਕ ਨਹੀਂ ਪਹੁੰਚ ਸਕਦਾ। ਧੰਨ ਗੁਰੂ ਰਾਮਦਾਸ ਮਹਾਰਾਜ ਦਾਮਾਦ ਰਹੇ ਨੇ ਗੁਰੂ ਅਮਰਦਾਸ ਮਹਾਰਾਜ ਦੇ ਚਿੱਤ ਵਿੱਚ ਇਸ ਚੀਜ਼ ਦਾ ਕੋਈ ਅਹੰਕਾਰ ਨਹੀਂ, ਮੈਂ ਗੁਰੂ ਅਮਰਦਾਸ ਮਹਾਰਾਜ ਦਾ ਦਾਮਾਦ ਹੈ। ਜਿੰਨੀ ਦੇਰ ਰਿਸ਼ਤਾ ਨਹੀਂ ਸੀ ਜੁੜਿਆ, ਉੱਨੀ ਦੇਰ ਟੋਕਰੀ ਢੋਂਦੇ ਰਹੇ, ਬਾਹਰੋਂ ਵੀ ਸੇਵਾ ਕਰਦੇ ਰਹੇ, ਜਿੱਦਣ ਰਿਸ਼ਤਾ ਜੁੜ ਗਿਆ। ਇਤਿਹਾਸਕਾਰ ਕਹਿੰਦੇ ਨੇ ਗੁਰੂ ਰਾਮਦਾਸ ਮਹਾਰਾਜ ਨੇ ਸੰਗਤ ਵਿੱਚ ਬੋਲਣਾ ਘੱਟ ਕਰ ਦਿੱਤਾ। ਪਤਾ ਕਿਉਂ? ਕਿਤੇ ਲੋਕ ਇਹ ਨਾ ਕਹਿਣੇ ਗੁਰੂ ਅਮਰਦਾਸ ਮਹਾਰਾਜ ਦਾ ਹੁਣ ਦਾਮਾਦ ਬਣਿਆ, ਹੁਣ ਜ਼ਿਆਦਾ ਸਾਨੂੰ ਹੁਕਮ ਰੱਖਿਓ। ਬਿਨਾਂ ਫਲ ਖਾਧਿਆਂ ਕੋਈ ਬੰਦਾ ਨਹੀਂ ਦੱਸ ਸਕਦਾ ਮਿੱਠਾ ਹੈ ਕਿ ਕੌੜਾ ਹੈ। ਫਲਾਂ ਵਿੱਚ ਰਸ ਭਰ ਗਿਆ, ਬਾਹਰੋਂ ਰੰਗ ਪੀਲੇ, ਹੋ ਸਕਦਾ ਵਿੱਚੋਂ ਫਲ ਮਿੱਠਾ ਨਾ ਹੋਵੇ। ਇਹ ਬਿਨਾਂ ਖਾਧਿਆਂ ਕੋਈ ਨਹੀਂ ਦੱਸ ਸਕਦਾ ਫਲ ਮਿੱਠਾ ਹੈ ਜਾਂ ਨਹੀਂ, ਪਰ ਇੱਕ ਨਿਸ਼ਾਨੀ ਹੈ, ਟਾਹਣੀ ਨਾਲ ਲੱਗਿਆ ਫਲ, ਜੇ ਧਰਤੀ ਵੱਲ ਟਾਹਣੀ ਝੁਕੀ ਹੋਈ ਹੈ, ਇਹ ਚੀਜ਼ ਸਮਝ ਲਿਓ ਫਲ ਵਿੱਚ ਰਸ ਭਰਿਆ ਹੋਇਆ, ਝੁਕੇ ਹੋਏ ਦੀ ਨਿਸ਼ਾਨੀ ਉਹਦੇ ਅੰਦਰ ਰੱਬ ਦੇ ਨਾਮ ਦਾ ਰਸ ਭਰ ਗਿਆ। ਅੱਜ ਪਾਤਸ਼ਾਹ ਨੇ ਬਚਨ ਕਹੇ, ਭਾਈ ਜਿੱਥੇ ਅਕਾਲ ਪੁਰਖ ਵਾਹਿਗੁਰੂ ਨੇ ਨਦਰ ਕੀਤੀ ਉਹਦੇ ਭਾਗਾਂ 'ਚ ਲਿਖਿਆ, ਉਹ ਜਨਮ ਮਰਨ ਵਿੱਚ ਕਦੇ ਨਹੀਂ ਆਉਂਦਾ, ਜਾਂ ਨਾਨਕ ਗਰਭਾਸ ਨਾ ਪੌੜੇ ਉਹਦੇ। ਆਓ ਆਪਾਂ ਲੜੀਵਾਰ ਪਾਵਨ ਸ਼ਬਦ ਦੀ ਵਿਚਾਰ ਨਾਲ ਜੁੜੀਏ। ਇਸੇ ਸ਼ਬਦ ਨਾਲ ਮਿਲਦੇ ਪਾਤਸ਼ਾਹ ਸ਼ਬਦ ਅੱਜ ਬਖਸ਼ਿਸ਼ ਕਰ ਰਹੇ ਹਨ।
ਨਟ ਮਹਲਾ ਚੌਥਾ।
ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨਟ ਰਾਗ ਅੰਦਰ ਬਖਸ਼ਿਸ਼ ਕਰ ਰਹੇ ਨੇ। ਅਸ਼ਟਪਦੀ ਸ਼ਬਦ ਹੈ,
ਰਾਮ ਹਰ ਅੰਮ੍ਰਿਤ ਸਰ ਨਾਵਾਰੀ।
ਕਹਿੰਦੇ ਅਕਾਲ ਪੁਰਖ ਵਾਹਿਗੁਰੂ ਨੇ ਰਾਮ ਨੇ ਕਿਰਪਾ ਕੀਤੀ, ਹਰ ਅੰਮ੍ਰਿਤ ਸਰ ਨਾਵਾਰੇ ਦਾ ਅਰਥ ਹੈ ਅੰਮ੍ਰਿਤ ਸਰੋਵਰ ਵਿੱਚ ਨਵਾ ਦਿੱਤਾ, ਇਸ਼ਨਾਨ ਕਰਾ ਦਿੱਤਾ। ਇਸ਼ਨਾਨ ਕੀਤਾ ਉਹ ਪ੍ਰਵਾਨ ਹੈ ਜੇ ਉਹਨੂੰ ਭਾਵੇ। ਇਹ ਬਾਹਰੋਂ ਨਹੀਂ ਹੁਣ ਪਾਤਸ਼ਾਹ ਗੱਲ ਰਹੇ, ਤੁਸੀਂ ਪੜ੍ਹ ਕੇ ਆਇਓ ਸਵੇਰੇ, ਤੀਰਥ ਨਹਾਵਾਂ ਜੇ ਤਿਸ ਭਾਵਾਂ, ਬਿਨ ਭਾਣੇ ਕਿ ਨਹਾਏ ਕਰੀ, ਜੇ ਉਹਨੂੰ ਪਾਇਆ ਹੀ ਨਹੀਂ ਫਿਰ ਕਦੇ ਇਸ਼ਨਾਨ ਕੀਤਾ। ਸਤ ਸੰਗਤ, ਜੇ ਚਿੱਤ ਵਿੱਚ ਅਹੰਕਾਰ ਹੀ ਆ ਗਿਆ ਫਿਰ ਗੁਰੂ ਦੇ ਦਰ ਤੇ ਕਦੇ ਆਏ। ਇੱਕ ਬੇਨਤੀ ਮੈਂ ਤੁਹਾਨੂੰ ਕਰਾਂਗਾ, ਜ਼ਿੰਦਗੀ ਵਿੱਚ ਤੁਹਾਡੇ ਕੰਮ ਆਏਗੀ। ਆਪਾਂ ਕਈ ਵਾਰ ਛੋਟੀ ਛੋਟੀ ਗੱਲ ਉੱਤੇ ਨਾ ਗੁਰਦੁਆਰਿਆਂ 'ਚ ਆ ਕੇ ਲੜ ਪਈਦਾ, ਛੋਟੀ ਛੋਟੀ ਗੱਲ ਉੱਤੇ। ਸੇਵਾਦਾਰ ਨੇ ਰੋਕ ਦਿੱਤਾ, ਜੀ ਇੱਧਰ ਨਹੀਂ ਜਾਣਾ, ਜੀ ਤੁਸੀਂ ਕੌਣ ਹੁੰਦੇ ਹੋ ਰੋਕਣ ਵਾਲੇ? ਸਤ ਸੰਗਤ, ਲੋਕ ਸੇਵਾਦਾਰ ਦੇ ਕਹਿਣ ਉੱਤੇ ਰੋਕਣ 'ਤੇ ਲੜ ਪੈਂਦੇ ਨੇ, ਪਤਾ ਕਿਉਂ? ਚਿੱਤ ਵਿੱਚ ਇਹ ਵੀ ਮਾਮੂਲੀ ਜਿਹਾ ਸੇਵਾਦਾਰ ਹੈ, ਮਾੜਾ ਜਿਹਾ ਕੁਝ ਕਹਿੰਦੇ ਸੇਵਾਦਾਰ, ਉਹਦੀ ਬਦਲੀ ਕਰਾਉਣ ਤੱਕ ਦੀ ਪਾਵਰ ਬੰਦੇ ਰੱਖਦੇ ਨੇ, ਵੀ ਮੈਂ ਤੈਨੂੰ ਬਦਲੀ ਕਰਾ ਦਾਂਗਾ ਤੈਨੂੰ। ਸਤ ਸੰਗਤ ਮਾਫ ਕਰਿਓ, ਜੇ ਇਹ ਚਿੱਤ ਵਿੱਚ ਰਿਹਾ ਆਪਾਂ ਗੁਰੂ ਰਾਮਦਾਸ ਮਹਾਰਾਜ ਦੇ ਦਰ ਤੋਂ ਕੁਝ ਨਹੀਂ ਲੈ ਕੇ ਜਾਵਾਂਗੇ, ਖਾਲੀ ਦੇ ਖਾਲੀ ਰਹਿ ਜਾਂਗੇ। ਮੇਰਾ ਵਿਸ਼ਵਾਸ ਹੈ ਤੁਹਾਨੂੰ ਸੇਵਾਦਾਰ ਕਵੇ ਉੱਧਰੋਂ ਘੁੰਮ ਕੇ ਆਓ, ਸਤ ਵਚਨ ਕਹਿ ਕੇ ਤੁਰ ਪਿਓ, ਹਰਿਮੰਦਰ ਸਾਹਿਬ ਅੰਦਰ ਨਵੀਂ ਪਹੁੰਚ ਹੋਵੇ, ਇਹ ਯਾਦ ਰੱਖਿਓ, ਤੁਹਾਨੂੰ ਪਰਕਰਮਾ ਵਿੱਚ ਹੀ ਗੁਰੂ ਰਾਮਦਾਸ ਜੀ ਦਰਸ਼ਨ ਦੇ ਦੇਣਗੇ। ਕਿਉਂਕਿ ਸੇਵਾਦਾਰ ਗੁਰੂ ਰਾਮਦਾਸ ਮਹਾਰਾਜ ਦੇ ਦਰ ਤੇ ਖੜੇ, ਉਹ ਬੰਦਿਆਂ ਦਾ ਸੇਵਾਦਾਰ ਨਹੀਂ, ਗੁਰੂ ਰਾਮਦਾਸ ਮਹਾਰਾਜ ਦੇ ਦਰ ਦਾ ਸੇਵਾਦਾਰ ਹੈ। ਉਹਦਾ ਹੁਕਮ ਮੰਨ ਕੇ ਉੱਧਰ ਤੁਰ ਪਿਓ, ਅੰਦਰ ਨਹੀਂ ਵੀ ਪਹੁੰਚੋਗੇ ਪਰਕਰਮਾ ਵਿੱਚ ਹੀ ਗੁਰੂ ਸਭ ਕੁਝ ਸੁਣ ਲੈਣਗੇ ਜੋ ਤੁਸੀਂ ਕਹਿਣ ਆਏ ਹੋ। ਬਿਨਾਂ ਕਿਹਾ ਗੁਰੂ ਸੁਣ ਲੈਂਦਾ ਸਭ ਕੁਝ, ਬਸ ਅੰਦਰ ਭਾਵਨਾ ਹੋਣੀ ਚਾਹੀਦੀ। ਅੱਜ ਪਾਤਸ਼ਾਹ ਨੇ ਬਚਨ ਕਹੇ, ਰਾਮ ਹਰ ਅੰਮ੍ਰਿਤ ਸਰਨਾ ਵਾਰੇ, ਹੇ ਅਕਾਲ ਪੁਰਖ ਵਾਹਿਗੁਰੂ, ਤੁਸੀਂ ਆਪਣੇ ਸਤਸੰਗਤ ਦੇ ਨਾਮ ਦੇ ਅੰਮ੍ਰਿਤਸਰ ਸਰੋਵਰ ਵਿੱਚ ਚਿੱਤ ਦਾ ਸੁਰਤ ਦਾ ਇਸ਼ਨਾਨ ਕਰਾਇਆ ਹੈ।
ਸਤਿਗੁਰ ਗਿਆਨ ਮੱਜਣ ਹੈ ਨੀਕੂ, ਮਿਲ ਕਲ ਮਲ ਪਾਪ ਉਤਾਰੀ।
ਗੁਰੂ ਦੀ ਸਤਸੰਗਤ ਰੋਪੀ ਸਰੋਵਰ ਵਿੱਚ ਫਿਰ ਇਸ਼ਨਾਨ ਕਰ ਹੈ, ਕਹਿੰਦੇ ਸਤਿਗੁਰ ਦੇ ਗਿਆਨ ਦੇ ਮੰਜਣ ਦਾ। ਗੁਰੂ ਨੇ ਗਿਆਨ ਬਖਸ਼ਿਸ਼ ਕੀਤਾ, ਮਨ ਨੇ ਉਹ ਸਮਝ ਕੇ ਉੱਧਰ ਤੁਰਨਾ ਸ਼ੁਰੂ ਕਰ ਦਿੱਤਾ, ਮਨ ਨੇ ਉਹ ਮੰਜਨ ਕਰਨਾ ਸ਼ੁਰੂ ਕਰ ਦਿੱਤਾ, ਫਿਰ ਉਤਰਿਆ ਕਿ ਸਭ ਕਲਮਲ ਪਾਪ, ਜਿੰਨੇ ਚਿੰਬੜੇ ਹੋਏ ਕੀਤੇ ਕਰਮਾਂ ਦੇ ਪਾਪ ਸੀ, ਉਹ ਗੁਰੂ ਨੇ ਸਤਸੰਗਤ ਰੂਪੀ ਸਰੋਵਰ ਵਿੱਚ ਗਿਆਨ ਮੱਜਣ ਇਸ਼ਨਾਨ ਨਾਲ ਉਤਾਰ ਦਿੱਤੇ।
ਰਹਾਓ ਸੰਗਤ ਕਾ ਗੁਣ ਬਹੁਤ ਅਧਕਾਈ, ਪੜ ਸੂਆ ਗਣਕ ਉਧਾਰੀ।
ਆਖੋ ਸਤਨਾਮ ਸ੍ਰੀ, ਉਹੀ ਹੁਣ ਉਦਾਹਰਨ ਪਾਤਸ਼ਾਹ ਨੇ ਦਿੱਤੀ, ਕਹਿੰਦੇ ਸੰਗਤ ਕਾ ਗੁਣ ਬਹੁਤ ਅਧਕਾਈ। ਭਾਈ ਸੰਗਤ ਦੀ ਮਹਿਮਾ ਬਹੁਤ ਵੱਡੀ ਹੈ, ਉਹ ਵਿਸ਼ਵ ਵੇਖੋ ਜਿਹਨੂੰ ਲੋਕ ਗਣਕਾ ਕਹਿੰਦੇ ਸੀ, ਗਣਕਾ ਪਾਪਣ ਹੋਏ ਕਹਿ ਪਾਪਾਂ ਦਾ ਗਲਹਾਰ ਪਰੋਤਾ, ਮਹਾਂਪੁਰਖ ਚਾਣ ਚੱਕ ਗਣਕਾ ਵਾੜੇ ਆਏ ਖਲੋਤਾ, ਹੱਥੋਂ ਉਸਨੂੰ ਦਿੱਤੋ ਸਤੋਤਾ। ਉਹਦਾ ਜ਼ਿਕਰ ਹੁਣ ਮਹਾਰਾਜ ਨੇ ਕੀਤਾ, ਕਹਿੰਦੇ ਪੜ ਸੂਆ ਗਣਕ ਉਧਾਰੇ। ਉਹ ਵਿਚਾਰੀ ਮੰਦਰ ਵਿੱਚ ਨਹੀਂ ਗਈ ਕਿਤੇ, ਕਿਉਂਕਿ ਲੋਕਾਂ ਕਹਿਣਾ ਸੀ ਲੈ ਵੇਸ਼ਵਾ ਵੀ ਮੰਦਰ 'ਚ ਤੁਰੀ ਫਿਰਦੀ ਹੈ, ਇਹਦਾ ਕੀ ਕੰਮ ਹੈ? ਘਰ ਵਿੱਚ ਬੈਠਿਆਂ ਤੋਤੇ ਦੇ ਨਾਲ ਰਾਮ ਰਾਮ ਜਪਦੀ ਰਹੀ, ਬਸ ਉਸ ਸੰਗਤ ਨੇ ਗਣਕਾ ਦਾ ਉਧਾਰ ਕਰ ਦਿੱਤਾ। ਸੰਗਤ ਦਾ ਗੁਣ ਇੰਨਾ ਵੱਡਾ, ਸੰਗਤ ਵਿੱਚ ਬਹਿ ਕੇ ਜੇ ਕੋਈ ਜਪ ਲੈ ਸਤਨਾਮ ਸ੍ਰੀ ਵਾਹਿਗੁਰੂ, ਉਹਦੇ ਪਾਪ ਉੱਤਰ ਜਾਂਦੇ ਨੇ। ਅੱਛਾ ਮਾਫ ਕਰਿਓ, ਕਈ ਵਾਰ ਬੰਦਾ ਕਹਿੰਦਾ ਘਰ ਜਪ ਲਈਏ ਤਾਂ ਫਿਰ ਕੀ ਫਰਕ ਹੈ, ਸੰਗਤ ਵਿੱਚ ਆਉਣਾ ਜ਼ਰੂਰੀ ਹੈ, ਪਤਾ ਕਿੰਨਾ ਲਾਭ ਹੁੰਦਾ। ਘਰ ਵਿੱਚ ਬਹਿ ਕੇ ਵਾਹਿਗੁਰੂ ਜਪੋਗੇ, ਇਕੱਲੇ ਜਪ ਰਹੇ ਹੋ, ਇੱਕ ਵਾਰ ਵਾਹਿਗੁਰੂ ਕਹੇ, ਇੱਕ ਵਾਰ ਸੁਣੇ, ਅਤੇ ਇੱਕ ਚੀਜ਼ ਯਾਦ ਰੱਖਿਓ, ਸੰਗਤ ਵਿੱਚ ਬੈਠਿਆਂ ਜਦੋਂ ਕਹੋਗੇ ਸਤਨਾਮ ਸ੍ਰੀ, ਕਿੰਨੇ ਜਣਿਆਂ ਦੀ ਆਵਾਜ਼ ਤੁਹਾਨੂੰ ਰਿਵਰਸ ਵਾਹਿਗੁਰੂ ਆਈ ਹੈ, ਕਿੰਨੀ ਸੰਗਤ ਦੀ ਆਵਾਜ਼ ਬੈਕ ਕੰਨਾਂ ਨੇ ਸੁਣੀ, ਵਾਹਿਗੁਰੂ ਵਾਹਿਗੁਰੂ, ਸੰਗਤ ਕਾ ਗੁਣ ਬਹੁਤ ਅਧਕਾਈ। ਤਾਂਹੀਓ ਮਹਾਰਾਜ ਨੇ ਕਿਹਾ, ਭਈ ਪ੍ਰਾਪਤ ਮਨੁੱਖ ਦੇ ਹੋ ਰਹੀ ਆ ਗੋਬਿੰਦ ਮਿਲਣ ਕੀ, ਇਹ ਤੇਰੀ ਵਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾ ਸੰਗਤ ਭਜ। ਤਾਂਹੀਓ ਪਾਤਸ਼ਾਹ ਨੇ ਬਚਨ ਕਹਿ, ਭਾਈ ਸੰਗਤ ਵਿੱਚ ਆ ਕੇ ਹੀ ਪਾਪ ਉਤਰਦੇ ਨੇ, ਮੇਰੇ ਮਾਧੋ ਜੀ ਪੜੋ ਸਤ ਸੰਗਤ ਮਿਲੇ ਸੋ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੁਕੇ ਕਾਸ਼ਟ ਹਰਿਆ। ਗਣਕਾਂ ਵਰਗੀਆਂ ਪਾਪਣਾਂ ਵੀ ਸੰਗਤ ਕਰਕੇ ਤਰ ਗਈਆਂ,
ਪਾਰਸ ਨਾ ਪਾਰਸ ਭਏ ਕੁਬਜਾ ਕੋ, ਲੈ ਬੈਕੁੰਠ ਸਿਧਾਰੀ।
ਕਹਿੰਦੇ ਕੁਬਜਾ ਵੇਖੋ, ਜਿਹਦਾ ਰੂਪ ਨਹੀਂ ਸੀ ਚੰਗਾ, ਕੁੱਬ ਪਿਆ ਹੋਇਆ ਸੀ, ਤ੍ਰਿਤੇ ਵਿੱਚ ਸ਼੍ਰੀ ਰਾਮ ਚੰਦਰ ਦੇ ਚਰਨ ਪਰਸ ਲਏ, ਪਰਸਣ ਦੇ ਨਾਲ ਉਹ ਬੈਕੁੰਠ ਸੁਧਾਰ ਗਈ, ਭਾਵ ਜਨਮ ਮਰਨ ਤੋਂ ਮੁਕਤ ਹੋ ਗਈ, ਉਹਦਾ ਕਵਚ ਦੂਰ ਹੋ ਗਿਆ।
ਅਜਾਮਲ ਪ੍ਰੀਤ ਪੁੱਤਰ ਪ੍ਰਤ ਕੀਨੀ ਕਰ ਨਾਰਾਇਣ ਬੋਲਾਰੀ।
ਅਜਾਮਲ ਪਾਪੀਆਂ ਵਿੱਚ ਗਿਣਿਆ ਗਿਆ, ਉਹਨੇ ਗੁਰੂ ਦਾ ਬਚਨ ਤੋੜਿਆ, ਵਿਸ਼ਵਾਗਮੀ ਹੋ ਗਿਆ, ਪਰ ਆਪਣੇ ਪੁੱਤਰ ਦਾ ਗੁਰੂ ਦੇ ਕਹਿਣ ਉੱਤੇ ਨਾਮ ਰੱਖਿਆ ਨਾਰਾਇਣ, ਉਹ ਨਾਰਾਇਣ ਨਾਰਾਇਣ ਜਪਦਿਆਂ ਮੁਕਤ ਹੋ ਗਿਆ।
ਮੇਰ ਠਾਕੁਰ ਕੈ ਮਨ ਭਾਈ ਭਾਵਣੀ ਜਮ ਕੰਕਰ ਮਾਰ ਬਿਦਾਰੀ।
ਸਤ ਸੰਗਤ ਫਿਰ ਪਾਤਸ਼ਾਹ ਬਖਸ਼ਿਸ਼ ਕਰਦੇ, ਮੇਰੇ ਠਾਕੁਰ ਕੈ ਮਨ ਭਾਏ ਭਾਵਨੀ, ਇੱਦਾਂ ਗੁਰੂ ਕਿਰਪਾ ਕਰੇ ਮਨ ਵਿੱਚ ਭਾਵਨਾ ਪ੍ਰੇਮ ਪੈਦਾ ਹੋਵੇ, ਜਮ ਕੰਕਰ ਮਾਰ ਵਿਧਾਰੇ, ਜਮਾਂ ਤੋਂ ਵੀ ਅੱਗੇ ਦੁੱਖ ਦੇਣ ਵਾਲੇ ਜਮ ਕੰਕਰ ਮੁੱਕ ਜਾਂਦੇ ਹਨ।
ਮਨਮੁਖ ਕਥਾ ਕਥ ਲੋਕ ਸੁਣਾਵਾ ਜੋ ਬੋਲਾ ਸੋ ਨਾ ਵਿਚਾਰੀ।
ਕਹਿੰਦੇ ਦੂਜੇ ਪਾਸੇ ਹੁਣ ਮਨਮੁਖ ਦੀ ਗੱਲ, ਭਾਈ ਜਿਹੜਾ ਮਨ ਦੇ ਮਗਰ ਲੱਗਾ ਉਹ ਚੀਜ਼ ਨੂੰ ਕਥਦਾ ਵੀ ਹੈ, ਬੋਲਦਾ ਵੀ ਹੈ, ਸੁਣਾਉਂਦਾ ਵੀ ਹੈ, ਫਿਰ ਪਾਤਸ਼ਾਹ ਨੇ ਸਾਡੇ ਵੱਲ ਇਸ਼ਾਰਾ ਕੀਤਾ, ਕਹਿੰਦੇ ਕਈ ਵਾਰ ਵਿਚਾਰ ਨਹੀਂ ਕਰਦੇ ਆਪਣੇ ਆਪ, ਦੂਜੇ ਨੂੰ ਸੁਣਾਉਂਦੇ ਨੇ, ਆਪ ਵਿਚਾਰ ਨਹੀਂ ਕਰਦੇ, ਸਤਸੰਗਤ ਤੋਂ ਖਾਲੀ ਰਹਿ ਜਾਂਦੇ ਹਨ।
ਸਤਸੰਗਤ ਮਿਲਾ ਤਾਂ ਦ੍ਰਿੜਤਾ ਆਵੇ ਹਰ ਰਾਮ ਨਾਮ ਨਿਸਤਾਰੀ।
ਇਸ ਲਈ ਕਥਨ ਕਰਨ ਵਾਲੇ ਨੂੰ ਵੀ ਸਤਸੰਗਤ ਕਰਨੀ ਪਏਗੀ, ਉਹਨੂੰ ਵੀ ਸੁਣਨਾ ਪਏਗਾ, ਸਰੋਤਾ ਬਣਨਾ ਪਏਗਾ, ਇਸ ਤਰ੍ਹਾਂ ਉਹਦੇ ਅੰਦਰ ਦ੍ਰਿੜਤਾ ਆਉਂਦੀ ਹੈ, ਰੱਬ ਦੇ ਨਾਮ ਨਾਲ ਹੀ ਉਹਦਾ ਨਿਸਤਾਰਾ ਹੁੰਦਾ। ਗਾਵੀਏ ਸੁਣੀਏ ਮਨ ਰੱਖੀਏ ਭਾਉ, ਭਾਈ ਜਿਹੜਾ ਗਾਵੇ ਸੁਣੇ ਮਨ ਵਿੱਚ ਭਾਉ ਪ੍ਰੇਮ ਰੱਖੇ ਉਹਦੀ ਫਿਰ ਮੁਕਤੀ ਹੁੰਦੀ ਹੈ। ਤਾਂਹੀਓ ਪਾਤਸ਼ਾਹ ਨੇ ਕਿਹਾ ਗਾਵਿਆ ਸੁਣਿਆ ਤਿਨਕਾ ਹਰ ਥਾਂ ਭਾਵੇ ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮੰਨੀ। ਇਸ ਤਰ੍ਹਾਂ ਸੰਗਤ ਵਿੱਚ ਆਉਣ ਨਾਲ ਦ੍ਰਿੜਤਾ ਆਉਂਦੀ ਹੈ।
ਜਬ ਲਗ ਜੀਉ ਪਿੰਡ ਹੈ ਸਾਬਤ ਤਬ ਲਗ ਕਿਸ਼ ਨਾ ਸਮਾਰੀ।
ਕਹਿੰਦੇ ਜਦੋਂ ਕਿਰਪਾ ਬਖਸ਼ਿਸ਼ ਹੋ ਗਈ ਭਾਈ, ਜਿੰਨੀ ਦੇਰ ਇਹ ਪਿੰਡ ਸਰੀਰ ਸਾਬਤ ਹੈ ਠੀਕ ਹੈ, ਉਨੀ ਦੇਰ ਮਨਮੁੱਖ ਬੰਦਾ ਉਹਨੂੰ ਸੰਭਾਲਦਾ ਨਹੀਂ ਹੈ, ਨਾਮ ਨਹੀਂ ਜਪਦਾ। ਜਦੋਂ ਸਰੀਰ ਵਿਰਧ ਹੋ ਜਾਂਦਾ, ਰੋਗ ਲੱਗਦੇ ਨੇ, ਫਿਰ ਰੱਬ ਵੱਲ ਦੇ ਪਾਸੇ ਤੁਰਦਾ, ਇਹ ਮਨਮੁੱਖ ਬੰਦੇ ਦੀ ਹਾਲਤ ਹੈ।
ਜਬ ਕਰ ਮੰਦਰ ਆਗ ਲਗਾਨੀ ਕੱਢ ਕੂਪ ਕੱਢੈ ਪਨਿਹਾਰੀ।
ਕਹਿੰਦੇ ਤਾਂ ਇਸ ਤਰ੍ਹਾਂ ਹੋਇਆ ਵੀ ਘਰ ਵਿੱਚ ਅੱਗ ਲੱਗ ਗਈ, ਬੰਦਾ ਕਹੇ ਖੂਹ ਪੁੱਟੋ ਦਵਾ ਦਵਾ ਪਾਣੀ ਕੱਢੋ ਇਹ ਅੱਗ ਬੁਝਾਈਏ, ਕਹਿੰਦੇ ਫਿਰ ਨਹੀਂ ਬੁਝਦੀ ਭਾਈ, ਤਿਆਰੀ ਪਹਿਲਾਂ ਕਰਨੀ ਪੈਂਦੀ ਹੈ। ਜਿਹਨੂੰ ਪਤਾ ਹੋਵੇ ਮੇਰਾ ਪਿੰਡਾ ਦੂਰ ਦੇ ਆਖਰੀ ਵੱਸ ਦੀ ਉਡੀਕ ਨਹੀਂ ਕਰਦਾ, ਇਸ ਲਈ ਇਹ ਚੀਜ਼ ਨਹੀਂ ਸੋਚਣੀ ਚਾਹੀਦੀ। ਅਜੇ ਕਿਹੜਾ ਬੁੱਢੇ ਹੋਏ ਆ, ਛਕ ਲਾਂਗੇ ਅੰਮ੍ਰਿਤ ਬਣ ਜਾਂਗੇ ਗੁਰੂ ਵਾਲੇ, ਇੱਦਾਂ ਹੀ ਉਮਰਾਂ ਲੰਘ ਜਾਂਦੀਆਂ ਨੇ। ਸਤ ਸੰਗਤ ਦੋ ਸਕੇ ਭਰਾ ਇੱਦਾਂ ਸੋਚਦੇ ਰਹੇ, ਉਹ ਕਹਿੰਦਾ ਚਲੋ ਅਸੀਂ ਬੱਚੇ ਵਿਆਹ ਦਿੱਤੇ, ਕਹਿੰਦਾ ਭਾਈ ਸਾਹਿਬ ਅਸੀਂ ਅੰਮ੍ਰਿਤ ਛਕਣ ਚਲੇ ਗਏ, ਜਲੰਧਰ ਦੇ ਲੱਗ ਗਿਆ ਸਥਾਨ, ਉੱਥੇ ਛਕਣ ਚਲੇ ਗਏ ਮਹਾਂਪੁਰਸ਼ਾਂ ਨੇ, ਸੰਗਰਾਂਦ ਨੂੰ ਅੰਮ੍ਰਿਤ ਸੰਚਾਰ ਹੁੰਦਾ। ਕਹਿੰਦਾ ਕਰਮ ਇੰਨੇ ਬਲਵਾਨ ਦੋਵੇਂ, ਉਹ ਭਰਾ ਸੋਹਣ ਸਿੰਘ ਅਤੇ ਮੋਹਣ ਸਿੰਘ, ਕਹਿੰਦਾ ਅਸੀਂ ਰਾਮਾ ਮੰਡੀ ਚੌਂਕ 'ਚ ਖੜ੍ਹੇ, ਭਾਈ ਸਾਹਿਬ ਬੱਸ ਮਿਸ ਹੋ ਗਈ, ਇੱਕ ਘੰਟੇ ਬਾਅਦ ਦੁਬਾਰਾ ਆਉਣੀ ਸੀ ਬੱਸ। ਕਹਿੰਦੇ ਜਦੋਂ ਉਹ ਮਿੰਨੀ ਬੱਸ ਅਸੀਂ ਉਡੀਕਦੇ, ਮੇਰੇ ਭਰਾ ਦੇ ਕਰਮ ਉਹਨੂੰ ਧੋਖਾ ਦੇ ਗਿਆ, 65-60 ਸਾਲ ਦੀ ਉਮਰ। ਕਹਿੰਦਾ ਉੱਥੇ ਖਲੋਤਿਆਂ ਦੇ ਚਿੱਤ ਵਿੱਚ ਆਇਆ, ਸਾਹਮਣੇ ਸ਼ਰਾਬ ਦੇ ਠੇਕੇ ਵੱਲ ਨਜ਼ਰ ਖਿੱਚੀ ਗਈ, ਕਹਿੰਦਾ ਉਹਨੇ ਕਕਾਰਾਂ ਵਾਲਾ ਝੋਲਾ ਮੈਨੂੰ ਫੜਾ ਤਾ। ਕਹਿੰਦਾ ਮੋਹਣ ਸਿਆ ਤੂੰ ਛਕ ਲਾ, ਮੈਂ ਤਾਂ ਫਿਰ ਕਿਤੇ ਛਕੂੰਗਾ। ਕਹਿੰਦਾ ਮੈਂ ਬਥੇਰਾ ਸਮਝਾਇਆ, ਅੱਜ ਭਾਗ ਜਾਗੇ, ਅੱਜ ਨਾ ਮੁੜ ਕਰ ਨੂੰ। ਕਹਿੰਦਾ ਬੋਤਲ ਲੈ ਕੇ ਮੁੜ ਗਿਆ ਪਿੱਛੇ, ਭਾਈ ਸਾਹਿਬ ਮੇਰੇ ਭਾਗਾਂ 'ਚ ਸੀ, ਕਹਿੰਦਾ ਮੈਂ ਛਕ ਲਿਆ, ਮੇਰਾ ਭਰਾ ਕਕਾਰਾਂ ਵਾਲਾ ਝੋਲਾ ਮੈਨੂੰ ਫੜਾ ਕੇ ਮੁੜ ਗਿਆ। ਮੈਂ ਉਹਨੂੰ ਕਿਹਾ ਫਿਰ ਉਹਦੇ ਭਾਗਾਂ 'ਚ ਹੋਇਆ? ਕਹਿੰਦਾ ਨਹੀਂ, ਫਿਰ ਉਹਦੇ ਭਾਗਾਂ 'ਚ ਕਿੱਥੇ ਹੋਣਾ ਸੀ, ਬੱਚਿਆਂ ਕੋਲ ਬਾਹਰ ਚਲਾ ਗਿਆ, ਸ਼ੂਗਰ ਵੱਧ ਗਈ, ਲੱਤ ਵੱਢੀ ਗਈ। ਸਤ ਸੰਗਤ ਹੁਣ ਉਹ ਬੰਦਾ ਕਹਿੰਦਾ ਲੱਤਾਂ ਵੱਢੀਆਂ ਹੋਈਆਂ ਨੇ, ਮੰਜੇ 'ਤੇ ਪਏ। ਕਹਿੰਦਾ ਹੁਣ ਮੈਂ ਉਹਨੂੰ ਕਹਿੰਦਾ ਨਾ ਦੱਸ ਹੁਣ ਛਕ ਲੈਂਗਾ ਅੰਮ੍ਰਿਤ, ਹੁਣ ਸਭ ਕੁਝ ਛੱਡਿਆ ਹੋਇਆ। ਇੱਦਾਂ ਭਾਈ ਵਕਤ ਲੰਘ ਜਾਂਦਾ, ਫਿਰ ਬੰਦੇ ਦੇ ਹੱਥ ਨਹੀਂ ਆਉਂਦਾ, ਇਹ ਵਕਤ ਲੰਘਾਉਣਾ ਨਹੀਂ ਚਾਹੀਦਾ। ਭਾਗ ਜਾਗਣ ਲਈ ਅਰਦਾਸ ਕਰਨੀ ਚਾਹੀਦੀ। ਅੱਜ ਮਹਾਰਾਜ ਬਚਨ ਕਹਿੰਦੇ ਭਾਈ ਅੱਗ ਲੱਗਿਆ ਖੂਹ ਪੁੱਟ ਕੇ ਪਾਣੀ ਕੱਢ ਕੇ ਅੱਗ ਨਹੀਂ ਬੁੱਝਦੀ।
ਸਾਕਤ ਸਿਓ ਮਨ ਮੇਲ ਨਾ ਕਰੀ ਉਹ ਜਿਨ ਹਰ ਹਰ ਨਾਮ ਵਿਸਾਰੀ।
ਪਾਤਸ਼ਾਹ ਕਹਿੰਦੇ ਸਾਕਤ ਬੰਦਿਆਂ ਦੀ ਸੰਗਤ ਨਾ ਕਰੀ, ਉਹਨੇ ਤੈਨੂੰ ਵੀ ਡੋਬ ਲੈਣਾ, ਇਹ ਕਹਿ ਕੇ ਕੋਈ ਨਹੀਂ ਫਿਰ ਬਣ ਜਾਂਗੇ ਗੁਰੂ ਵਾਲੇ, ਫਿਰ ਬਣ ਜਾਂਗੇ, ਸਾਕਤਾਂ ਤੋਂ ਦੂਰ ਰਹੀ ਜੇ ਬਚਣਾ ਹੈ।
ਸਾਕਤ ਬਚਨ ਵਿਸ਼ੁਆ ਜੋ ਡੱਸੀਆ ਤਜ ਸਾਕਤ ਪਰੈ ਪਰਾਰੀ।
ਕਹਿੰਦੇ ਸਾਕਤ ਦੇ ਬਚਨ ਵਿਸ਼ੂ ਦੀ ਤਰ੍ਹਾਂ ਹੈ, ਉਹ ਤੋਂ ਪਰੇ ਰਹਿ, ਉਹਨੇ ਕੋਈ ਨਾ ਕੋਈ ਸ਼ੰਕਾ ਪਾ ਦੇਣਾ। ਗੁਰੂ ਘਰ ਵੱਲ ਜਾਂਦਿਆਂ ਤੂੰ ਮਨਮੁੱਖ ਹੋ ਸਕਦਾ ਜੇ ਉਹਨੇ ਸ਼ੰਕਾ ਪਾ ਦਿੱਤਾ। ਭਾਈ ਸਾਕਤਾਂ ਤੋਂ ਦੂਰ ਰਹਿਣੇ, ਸਾਕਤ ਸ਼ੰਕਾ ਪਾ ਦਿੰਦੇ ਨੇ, ਫਿਰ ਬੰਦਾ ਗੁਰੂ ਤੋਂ ਦੂਰ ਹੋ ਜਾਂਦਾ ਹੈ।
ਲਗ ਲਗ ਪ੍ਰੀਤ ਬਹੁ ਪ੍ਰੀਤ ਲਗਾਈ, ਲਗ ਸਾਧੂ ਸੰਗ ਸਵਾਰੀ।
ਇੰਨਾ ਸਾਧੂ ਦੀ ਸੰਗਤ ਕਰਨ ਨਾਲ ਜੀਵਨ ਸਵਰਦਾ ਹੈ, ਪ੍ਰੀਤ ਲੱਗਦੀ ਹੈ, ਉਹ ਪ੍ਰੀਤ ਫਿਰ ਗੁਰੂ ਦੇ ਨਾਲ ਗੂੜਾ ਰਿਸ਼ਤਾ ਬਣਦਾ ਹੈ।
ਗੁਰ ਕੇ ਬਚਨ ਸਤ ਸਤ ਕਰ ਮਾਨੇ, ਮੇਰੇ ਠਾਕੁਰ ਬਹੁਤ ਪਿਆਰੇ।
ਜਦੋਂ ਪ੍ਰੀਤ ਪੈਦਾ ਹੋ ਜਾਏ ਫਿਰ ਗੁਰੂ ਦੇ ਬਚਨ ਸਤ ਕਰਕੇ ਮੰਨਣ ਲੱਗ ਪੈਂਦਾ, ਸਭ ਕੁਝ ਫਿਰ ਚੰਗਾ ਲੱਗਦਾ, ਕੋਈ ਚੀਜ਼ ਗੁਰੂ ਦੇ ਉੱਤੇ ਤਰਕ ਨਹੀਂ ਹੁੰਦਾ, ਫਿਰ ਗੁਰੂ ਦੇ ਬਚਨ ਸਤ ਨਜ਼ਰ ਆਉਂਦੇ ਹਨ।
ਪੂਰਬ ਜਨਮ ਪਰਚੂਣ ਕਮਾਏ, ਹਰ 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 ਨਾਮ ਪਿਆਰੇ।
ਕਹਿੰਦੇ ਭਾਈ ਫਿਰ ਤਾਂ ਜੇ ਗੁਰ ਝਿੜਕੇ ਤਾਂ ਮਿੱਠਾ ਲੱਗਦਾ, ਫਿਰ ਸਭ ਕੁਝ ਪਿਆਰ ਵਿੱਚ ਚੰਗਾ ਲੱਗਦਾ। ਪੂਰਵ ਜਨਮ ਪਰਚੂਨ ਕਮਾਏ, ਜੋ ਪੂਰਵਲੇ ਜਨਮਾਂ ਦੇ ਕਰਮ ਇਕੱਠੇ ਕੀਤੇ, ਹਰ ਹਰ ਨਾਮ ਪਿਆਰੇ, ਰੱਬ ਦਾ ਨਾਮ ਪਿਆਰਾ ਲੱਗਣ ਲੱਗ ਪੈਂਦਾ, ਬਾਕੀ ਚੀਜ਼ਾਂ ਪਰਚੂਨ ਭਾਵ ਫਜ਼ੂਲ ਲੱਗਦੀਆਂ ਹਨ।
ਗੁਰ ਪ੍ਰਸਾਦ ਅੰਮ੍ਰਿਤ ਰਸ ਪਾਇਆ, ਰਸ ਗਾਵੈ ਰਸ ਵਿਚਾਰੇ।
ਗੁਰ ਪ੍ਰਸਾਦ ਗੁਰੂ ਦੀ ਕਿਰਪਾ ਨਾਲ ਅੰਮ੍ਰਿਤ ਰਸ ਪਾਇਆ, ਇਹ ਰਸ ਫਿਰ ਸਾਧ ਸੰਗਤ ਉਹਦੀ ਵਿਚਾਰ ਵਿੱਚ ਸੁਰਤ ਵਿੱਚ ਚਲਿਆ ਜਾਂਦਾ ਹੈ।
ਹਰ ਹਰ ਰੂਪ ਰੰਗ ਸਭ ਤੇਰੇ, ਮੇਰੇ ਲਾਲਣ ਲਾਲ ਗੁਲਾਰੇ।
ਫਿਰ ਉਹਦੀ ਸੁਰਤ ਇਹ ਗੱਲ ਕਹਿੰਦੀ ਹੈ ਕਿ ਹੇ ਵਾਹਿਗੁਰੂ, ਸਭ ਕੁਝ ਤੇਰਾ ਹੀ ਰੂਪ ਹੈ, ਤੇਰੇ ਹੀ ਰੰਗ ਨੇ, ਸਭ ਕੁਝ ਤੇਰੇ ਰੰਗ ਨਿਹਾਰੇ ਨੇ। ਉਹ ਕਦੇ ਵੀ ਰੱਬ ਦੇ ਕੀਤੇ 'ਤੇ ਤਰਕ ਨਹੀਂ ਕਰਦਾ, ਉਹਦੇ ਹੀ ਰੰਗ ਉਹਨੂੰ ਸੋਹਣੂ ਲਾਲ ਗੁਲਾਰੇ ਲੱਗਦੇ ਹਨ।
ਜੈਸਾ ਰੰਗ ਦੇਹ ਸੋ ਹੋਵੇ, ਕਿਆ ਨਾਨਕ ਜੰਤ ਵਿਚਾਰੇ।
ਕਹਿੰਦੇ ਇਸ ਤਰ੍ਹਾਂ ਵਾਹਿਗੁਰੂ ਜੀ ਦੀ ਕਿਰਪਾ ਬਖਸ਼ਿਸ਼ ਹੁੰਦੀ ਹੈ, ਜਿਸ ਤਰ੍ਹਾਂ ਦਾ ਗੁਰੂ ਰੰਗ ਬਖਸ਼ਿਸ਼ ਕਰਦਾ ਹੈ ਉਹਦੇ ਉੱਤੇ ਨਾਮ ਦਾ ਰੰਗ ਚੜ੍ਹਦਾ, ਫਿਰ ਨਾਨਕ ਜੰਤ ਵਿਚਾਰੇ ਉਹ ਅਰਦਾਸ ਕਰਦੇ, ਮਹਾਰਾਜ ਮੈਂ ਵਿੱਚ ਕੁਝ ਵੀ ਨਹੀਂ, ਸਭ ਕੁਝ ਤੁਹਾਡਾ, ਉਹਦੇ ਅੰਦਰ ਨਿਰਮਾਣਤਾ ਆ ਜਾਂਦੀ ਹੈ, ਇਹ ਗੁਰਸਿੱਖੀ ਦੀ ਨਿਸ਼ਾਨੀ ਹੈ। ਇਸ ਤਰ੍ਹਾਂ ਉਹ ਜਨਮ ਮਰਨ ਤੋਂ ਗੁਰਸਿੱਖ ਮੁਕਤ ਹੋ ਜਾਂਦੇ ਨੇ। ਇੱਥੋਂ ਤੱਕ ਕਿ ਅਸ਼ਟਪਦੀ ਦਾ ਸ਼ਬਦ ਸਮਾਪਤ ਹੈ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਸਾਰੀਆਂ ਸੰਗਤਾਂ ਦਾ ਹਾਰਦਿਕ ਤੌਰ 'ਤੇ ਧੰਨਵਾਦ, ਸਿੰਘ ਸਾਹਿਬ ਜੀ ਦਾ ਧੰਨਵਾਦ ਜੋ ਸਮੇਂ ਦੀ ਵੰਡ ਕਰਦੇ ਹਨ। ਕੋਟਾਨ ਕੋਟ ਸ਼ੁਕਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਆਖਰੀ ਪੰਕਤੀ ਸਰਵਣ ਕਰੋ ਜੀ, ਫਿਰ ਸਮਾਪਤੀ ਹੈ ਜੀ।
ਹਰ ਹਰ ਰੂਪ ਰੰਗ ਸਭ ਤੇਰੇ, ਮੇਰੇ ਲਾਲਣ ਲਾਲ ਗੁਲਾਰੇ। ਜੈਸਾ ਰੰਗ ਦੇਹ ਸੋ ਹੋਵੇ, ਕਿਆ ਨਾਨਕ ਜੰਤ ਵਿਚਾਰੇ।
ਵਾਹਿਗੁਰੂ ਜੀ ਕਾ ਖਾਲਸਾ।